ਵਾਰ 35ਵੀਂ ਪੌੜੀ 4 ਵਿੱਚ ਗੁਰੂ ਦੀ ਨਿੰਦਿਆ ਕਰਨ ਵਾਲੇ ਇਨਸਾਨ ਨੇ, ਜਿਹੜੇ ਗੁਰੂ ਦੀ ਨਿੰਦਿਆ ਕਰਨ ਵਾਲੇ ਜਿਹੜੇ ਲੋਕ ਨੇ, ਉਹਨਾਂ ਦੇ ਬਾਰੇ 'ਚ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਨੇ, ਡਾਇਣ ਮਾਣ ਸੁਖਾਂ ਬਣੀ ਪੁੱਤ ਬੁਰਾ ਨਾ ਮੰਗੈ, ਵੱਡਾ ਵੇਕਰਮੀ ਆਖੀਐ ਧੀ ਭੈਣ ਸੰਗੈ, ਰਾਜੇ ਧਰੋਹ ਕਮਾਵਦੇ ਰਹਿ ਬਾਰ ਸੁਰੰਗੈ, ਬੱਜਰ ਪਾਪ ਨਾ ਉਤਰਨ ਜਾਏ ਕੀਚਨ ਗੰਗੈ, ਹਰ ਹਰ ਕੰਬੈ ਨਰਕ ਜਮ ਸੁਣ ਨਿੰਦਕ ਢੰਗੈ, ਨਿੰਦਾ ਭਲੀ ਨ ਕਿਸੇ ਦੀ ਗੁਰ ਨਿੰਦ ਕੁਟੰਗੈ, ਨਿੰਦਾ ਭਲੀ ਨਾ ਕਿਸੇ ਦੀ ਗੁਰ ਨਿੰਦ ਕੁਟੰਗੈ। ਸਾਧ ਸੰਗਤ, ਆਹ ਜਿਹੜੀ ਪੌੜੀ ਭਾਈ ਗੁਰਦਾਸ ਜੀ ਨੇ ਉਚਾਰਨ ਕੀਤੀ ਹੈ, ਇਹ ਸੱਚ ਜੇ ਕਿਤੇ ਸਹੀ ਅਰਥਾਂ ਚ ਸਾਨੂੰ ਇਹਦਾ ਅਰਥ ਬੋਧ ਆ ਕੇ ਤੇ ਸਾਡੇ ਮਨ ਚ ਜੇ ਕਿਤੇ ਕਿਣਕਾ ਵਸ ਜਾਏ ਨਾ, ਕੋਈ ਕਣੀ ਕਿਤੇ ਅੰਦਰ ਟਿਕ ਜਾਏ ਸਾਡੇ, ਇਹ ਸੱਚਾਈ ਜੇ ਦਾਸ ਨੇ ਬੇਨਤੀ ਕਰਨੀ ਆ, ਕਦੇ ਜ਼ਿੰਦਗੀ ਚ ਆਪਾਂ ਨਿੰਦਿਆ ਨਹੀਂ ਕਰਾਂਗੇ। ਜੇ ਭਾਈ ਗੁਰਦਾਸ ਜੀ ਦੇ ਬਚਨ ਸਹੀ ਅਰਥਾਂ ਚ ਸਾਡੇ ਦਿਲ ਚ ਵਸ ਜਾਣ, ਇਕੱਲੀ ਕਥਾ ਕਰਨੀ ਹੀ ਨਹੀਂ ਜਾਂ ਇਕੱਲੀ ਕਥਾ ਸੁਣਨੀ ਹੀ ਨਹੀਂ, ਕਹਿਣ ਵਾਲੇ ਵੀ ਤੇ ਸੁਣਨ ਵਾਲਿਆਂ ਦੇ ਅੰਦਰ ਵੀ ਜੇ ਕਿਤੇ ਕਿਣਕਾ ਟਿਕ ਜਾਏ। ਭਾਈ ਗੁਰਦਾਸ ਜੀ ਕਹਿੰਦੇ ਨਿੰਦਾ ਤਾਂ ਹਰ ਇੱਕ ਦੀ ਮਾੜੀ ਹੈ, ਕਿਸੇ ਦੀ ਵੀ ਨਹੀਂ ਕਰਨੀ, ਪਰ ਜਿਹੜੀ ਗੁਰੂ ਦੀ ਨਿੰਦਿਆ ਨੇ ਬੱਜਰ ਪਾਪ ਹੈ। ਆਮ ਇਨਸਾਨ ਦੂਸਰਿਆਂ ਦੀ ਨਿੰਦਿਆ ਕਰਨੀ ਪਾਪ ਹੋ ਗਿਆ, ਪਰ ਗੁਰੂ ਦੀ ਨਿੰਦਿਆ ਬੱਜਰ ਪਾਪ ਹੋ ਗਿਆ। ਜਿਵੇਂ ਕੁਰੈਤਾਂ ਨੇ ਨਾ ਸਾਨੂੰ ਰਹਿਤ ਮਰਿਆਦਾ ਚ ਦ੍ਰਿੜ ਕਰਾਇਆ, ਕੁਰੈਤਾਂ ਤੇ ਹੋਰ ਵੀ ਬਹੁਤ ਨੇ, ਝੂਠ ਬੋਲਣਾ ਵੀ ਮਾੜੀ ਗੱਲ ਆ, ਨਿੰਦਿਆ ਦਵੈ ਸ਼ੀਰਖਾ ਰੱਖਣੀ ਮਾੜੀ ਗੱਲ ਆ, ਪਰ ਕੁਝ ਐਸੀਆਂ ਕੁਰੈਤਾਂ ਜਿਨ੍ਹਾਂ ਨੂੰ ਬੱਜਰ ਕੁਰੈਤਾਂ ਕਿਹਾ ਜਾਂਦਾ, ਐ ਪੱਥਰ ਵਰਗੀਆਂ ਕਰੜੀਆਂ। ਹੁਣ ਬਾਹਰ ਦੁਨੀਆਂ ਦੇ ਵਿੱਚ ਜਗਤ ਦੇ ਵਿੱਚ ਬੰਦਾ ਕਿਸੇ ਦੀ ਨਿੰਦਿਆ ਕਰਦਾ ਹੋਵੇ ਤੇ ਗੱਲ ਸਮਝ 'ਚ ਆਈ, ਗੁਰਦੁਆਰੇ ਬਹਿ ਕੇ ਗੁਰੂ ਦੇ ਕੋਲ ਬਹਿ ਕੇ ਕਿਸੇ ਦੀ ਨਿੰਦਿਆ ਕਰਦਾ ਹੋਵੇ। ਭਾਈ ਗੁਰਦਾਸ ਜੀ ਕਹਿੰਦੇ ਬਾਹਰ ਦੁਨੀਆਂ ਵਿੱਚ ਪਾਪ ਕਰਨਾ ਮਾੜਾ, ਪਰ ਜਿਹੜਾ ਗੁਰਦੁਆਰੇ ਆ ਕੇ ਪਾਪ ਬਖਸ਼ਾਉਣ ਆਇਆ, ਧਰਮ ਅਸਥਾਨ ਦੇ ਉੱਤੇ ਪਾਪ ਬਖਸ਼ਾਉਣ ਆਇਆ, ਜਿਹੜਾ ਉੱਥੇ ਆ ਕੇ ਪਾਪ ਕਰਨ ਲੱਗ ਪਏ, ਬੱਜਰ ਪਾਪ ਹੋ ਗਿਆ। ਸਤ ਸੰਗਤ ਵਿੱਚ ਆ ਕੇ ਗੁਰੂ ਦੇ ਦਰ ਤੇ ਆ ਕੇ ਤੇ ਪਾਪ ਬਖਸ਼ਾਉਣੇ, ਔਗਣ ਬਖਸ਼ਾਉਣੇ, ਪਰ ਜਿਹੜਾ ਇੱਥੇ ਆ ਕੇ ਔਗਣ ਕਰਨ ਲੱਗ ਪਿਆ, ਪਾਪ ਕਰਨ ਲੱਗ ਪਿਆ, ਕਿੱਥੇ ਜਾ ਕੇ ਬਖਸ਼ਾਏਗਾ? ਕੋਈ ਹੈ ਟਿਕਾਣਾ ਉਸਦਾ? ਕੋਈ ਹੈ ਥਾਂ ਉਸਦੀ? ਕੋਈ ਵੀ ਥਾਂ ਨਹੀਂ, ਕੋਈ ਵੀ ਟਿਕਾਣਾ ਨਹੀਂ ਉਸਦਾ। ਇਸ ਲਈ ਸਤਸੰਗ ਵਿੱਚ ਆ ਕੇ ਧਰਮ ਅਸਥਾਨ, ਇਹ ਨਹੀਂ ਮੈਂ ਇਕੱਲੀ ਗੁਰਦੁਆਰੇ ਦੀ ਗੱਲ ਕਰ ਰਿਹਾ, ਧਰਮ ਅਸਥਾਨ ਕੋਈ ਵੀ ਹੈ, ਅਗਰ ਉੱਥੇ ਜਾ ਕੇ ਜਦੋਂ ਤੁਸੀਂ ਪਾਪ ਗੁਨਾਹ ਔਗਣ ਕਰਦੇ ਹੋ, ਉਹ ਬੱਜਰ ਪਾਪ ਬਣ ਜਾਂਦਾ। ਜਿਸ ਜਗ੍ਹਾ ਤੇ ਲੋਕ ਆ ਕੇ ਆਪਣੇ ਪਾਪ ਬਖਸ਼ਾ ਰਹੇ ਨੇ, ਜਿਸ ਜਗ੍ਹਾ ਤੇ ਆ ਕੇ ਲੋਕ ਆਪਣੇ ਪਾਪਾਂ ਦੀ ਮਾਫੀ ਮੰਗ ਰਹੇ ਆ, ਉਹ ਬੰਦਿਆ ਤੂੰ ਉੱਥੇ ਹੀ ਆਣ ਕੇ ਪਾਪ ਕਰਨ ਲੱਗ ਪਿਆ, ਤੂੰ ਕਿੱਥੇ ਬਖਸ਼ਾਏਗਾ ਜਾ ਕੇ? ਬੜੀਆਂ ਪਿਆਰੀਆਂ ਦਲੀਲਾਂ ਦਿੱਤੀਆਂ ਭਾਈ ਗੁਰਦਾਸ ਜੀ ਨੇ। ਪਤਾ ਕੀ ਕਹਿੰਦੇ? ਡਾਇਣ ਮਾਣ ਸੁਖਾਵਣੀ ਪੁੱਤ ਬੁਰਾ ਨਾ ਮੰਗੈ। ਜਿਹੜੀ ਡੈਣ ਹੈ ਭਾਵੇਂ ਮਨੁੱਖਾਂ ਨੂੰ ਖਾ ਜਾਂਦੀ ਹੈ, ਭਾਵੇਂ ਬੰਦਿਆਂ ਨੂੰ ਡੈਣ ਖਾ ਜਾਂਦੀ ਹੈ, ਪਰ ਕਦੇ ਉਹਨੇ ਆਪਣੇ ਪੁੱਤ ਧੀ ਨੂੰ ਖਾਧਾ? ਨਹੀਂ ਨਾ ਖਾਂਦੀ। ਹੁਣ ਖਿਆਲ ਕਰਿਆ ਜੇ ਡੈਣ ਮਾਣ ਸੁਖਾਵਣੀ, ਕਹਿੰਦੇ ਜਿਹੜੀ ਡੈਣ ਆ ਭਾਵੇਂ ਮਨੁੱਖਾਂ ਨੂੰ ਖਾ ਜਾਂਦੀ ਹੈ, ਪਰ ਭਾਈ ਸਾਹਿਬ ਜੀ ਕਹਿੰਦੇ ਪੁੱਤ ਬੁਰਾ ਨਾ ਮੰਗੈ, ਪਰੰਤੂ ਆਪਣੀ ਸੰਤਾਨ ਦਾ ਬੁਰਾ ਨਹੀਂ ਮੰਗਦੀ, ਬੁਰਾ ਨਹੀਂ ਚਾਹੁੰਦੀ, ਆਪਣੇ ਪੁੱਤ ਧੀ ਦਾ ਨੁਕਸਾਨ ਨਹੀਂ ਕਰਦੀ ਜਿਹੜੀ ਡੈਣ ਵੀ ਹੈ। ਦੂਸਰੀ ਪੰਕਤੀ ਫਿਰ ਉਚਾਰਨ ਕਰਕੇ ਕਹਿੰਦੇ ਵੱਡਾ ਵੇਕਰਮੀ ਆਖੀਐ ਧੀ ਭੈਣ ਉਹ ਸੰਗੈ। ਜਿੱਡਾ ਮਰਜ਼ੀ ਕੁਕਰਮੀ ਬੰਦਾ ਹੋਵੇ, ਭੈੜਾ ਬੰਦਾ ਹੋਵੇ, ਭੈੜੇ ਕੰਮ ਕਰਨ ਵਾਲਾ, ਵਿਸ਼ਈ ਹੋਵੇ, ਵਿਕਾਰੀ ਹੋਵੇ, ਕਾਮੀ ਹੋਵੇ, ਪਰ ਕਹਿਣ ਲੱਗੇ ਉਹ ਵੀ ਆਪਣੀ ਧੀ ਭੈਣ ਦੇ ਨਾਲ ਸੰਗ ਕਰਨੋਂ ਡਰਦਾ ਹੈ, ਆਪਣੀ ਧੀ ਭੈਣ ਨੂੰ ਬੁਰੀ ਨਜ਼ਰ ਨਾਲ ਨਹੀਂ ਵੇਖਦਾ, ਜਿੱਡਾ ਮਰਜ਼ੀ ਕੁਕਰਮੀ ਹੋਵੇ। ਰਾਜੇ ਧਰੋਹ ਕਮਾਵਦੇ ਰਹਿ ਬਾਰ ਸੁਰੰਗੈ। ਕਹਿਣ ਲੱਗੇ ਜਿਹੜੇ ਰਾਜੇ ਆ ਆਪੋ ਵਿੱਚ ਜਿੰਨਾ ਮਰਜ਼ੀ ਇੱਕ ਦੂਜੇ ਨਾਲ ਧਰੋਹ ਕਰਦੇ ਆ, ਖੂਨ ਕਰਦੇ ਆ, ਧੋਖਾ ਦਗਾ ਕਰਦੇ ਆ, ਪਰ ਜਿਹੜੇ ਦੋ ਰਾਜਿਆਂ ਦੇ ਵਿਚਕਾਰ ਵਿਚੋਲੇ ਹੁੰਦੇ ਨੇ ਉਹਨਾਂ ਦਾ ਫੈਸਲਾ ਕਰਾਉਣ ਵਾਲੇ ਸਫੀਰ ਕਹਿੰਦੇ ਨੇ ਉਹਨਾਂ ਨੂੰ, ਸਫੀਰ ਕਹਿੰਦੇ ਉਹਨਾਂ ਨੂੰ ਨਹੀਂ ਮਾਰਦੇ, ਉਹਨਾਂ ਦਾ ਨੁਕਸਾਨ ਨਹੀਂ ਕਰਦੇ। ਆਪੋ ਵਿੱਚ ਰਾਜੇ, ਦੋ ਰਾਜੇ ਹੋਣ, ਚਾਰ ਰਾਜੇ ਹੋਣ, ਜਿੰਨਾ ਮਰਜ਼ੀ ਉਹਨਾਂ ਦਾ ਜੰਗ ਹੋ ਰਿਹਾ ਹੋਵੇ, ਲੜਾਈ ਹੋ ਰਹੀ ਹੋਵੇ, ਖੂਨ ਹੋ ਰਹੇ ਹੋਣ, ਖੂਨ ਦੇ ਧਿਆਏ ਹੋਣ ਇੱਕ ਦੂਜੇ ਦੇ, ਪਰ ਜਿਹੜੇ ਉਹਨਾਂ ਦੇ ਵਿੱਚ ਸਫੀਰ ਪੈ ਕੇ ਗੱਲ ਕਰਾਉਂਦੇ ਨਾ ਉਹਨਾਂ ਦੀ, ਧਰੋਹੀ ਰਾਜੇ ਵੀ, ਦਗਾਬਾਜ ਰਾਜੇ ਵੀ ਉਹਨਾਂ ਸਫੀਰਾਂ ਅਤੇ ਵਿਚੋਲਿਆਂ ਨੂੰ ਮਾਰਦੇ ਨਹੀਂ ਆ, ਤਾਂ ਵੈਰੀ ਦਾ ਨਾਸ਼ ਕਰਦੇ ਆ। ਪਰੰਤੂ ਜਿਹੜੇ ਵਿਚਾਲੇ ਰਾਜਿਆਂ ਦੇ ਆਪਸੀ ਫੈਸਲੇ ਅਤੇ ਗੱਲਬਾਤ ਕਰਾਉਣ ਵਾਲੇ ਲੋਕ ਹੁੰਦੇ ਨੇ, ਉਹਨਾਂ ਦਾ ਬੁਰਾ ਨਹੀਂ ਮੰਗਦੇ। ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਭਾਈ, ਦੁਨੀਆਂ ਵਿੱਚ ਕੋਈ ਬੰਦਾ ਪਾਪ ਕਰਦਾ ਫਿਰਦਾ ਆ, ਬਾਹਰ ਸੰਸਾਰ ਜਗਤ ਦੇ ਵਿੱਚ ਕੋਈ ਝੂਠ ਬੋਲਦਾ, ਨਿੰਦਿਆ ਕਰਦਾ ਆ, ਧਰੋਹ ਦਗਾ ਕਰਦਾ, ਉਹ ਤੇ ਗੁਰਦੁਆਰੇ ਆ ਕੇ, ਗੁਰੂ ਦੀ ਸੰਗਤ ਚ ਆ ਕੇ ਬਖਸ਼ਾ ਲਏਗਾ ਪਾਪ, ਤੇ ਜਿਹੜਾ ਧਰਮ ਸਥਾਨ ਦੇ ਉੱਤੇ ਆਣ ਕੇ ਪਾਪ ਕਰਨ ਲੱਗ ਪਿਆ ਉਹ ਕਿੱਥੇ ਜਾ ਕੇ ਬਖਸ਼ਾਏਗਾ। ਬਚਨ ਉਚਾਰਨ ਕੀਤੇ, ਵੱਜਰ ਪਾਪ ਨ ਉਤਰਨ ਜਾਏ ਕੀਚਨ ਗੰਗਾ, ਉਹ ਪਾਪ ਵੱਜਰ ਪਾਪ ਹੋ ਜਾਂਦੇ ਆ, ਬੜੇ ਬੜੇ ਕਰੜੇ ਤੇ ਕਠੋਰ ਪਾਪ ਬਣ ਜਾਂਦੇ ਆ, ਕਿਹੜੇ, ਜੋ ਤੀਰਥ ਅਸਥਾਨਾਂ ਤੇ ਜਾ ਕੇ ਕੀਤੇ ਜਾਂਦੇ ਆ, ਕਿੱਥੇ ਜਾ ਕੇ ਉਤਰਨਗੇ। ਲੋਕ ਤੇ ਆਣ ਕੇ ਸਤਸੰਗਤ ਚ ਪਾਪ ਗੁਰੂ ਕੋਲੋਂ ਬਖਸ਼ਾ ਲੈਣਗੇ, ਤੇ ਜਿਹੜਾ ਗੁਰੂ ਕੋਲ ਹੀ ਮਾੜੀ ਨੀਅਤ ਨਾਲ ਆ ਗਿਆ, ਗੁਰੂ ਦੀ ਹੀ ਨਿੰਦਿਆ ਜਾਂ ਗੁਰੂ ਦਰ ਤੇ ਗੁਰਸਿੱਖਾਂ ਦੀ ਹੀ ਨਿੰਦਿਆ ਕਰਨ ਲੱਗ ਪਵੇ, ਉਹਦਾ ਕੀ ਇਲਾਜ ਕਰੋਗੇ, ਕਿੱਥੇ ਬਖਸ਼ਾਊਗਾ ਜਾ ਕੇ। ਭਾਵੇਂ ਹੈ ਕਿ ਜਿਸ ਤਰ੍ਹਾਂ ਡੈਣ ਪਾਪਣ ਆਪਣਾ ਪੁੱਤ ਨਹੀਂ ਮਾਰਦੀ, ਇਸੇ ਤਰ੍ਹਾਂ ਘੋਰ ਪਾਪੀ ਤੀਰਥਾਂ ਤੇ ਵੀ ਪਾਪ ਕਰਨੋਂ ਸੰਗਦੇ ਨਹੀਂ। ਜਿੱਡਾ ਮਰਜ਼ੀ ਵੱਡਾ ਪਾਪੀ ਹੋਵੇ, ਗੁਨਾਹਗਾਰ ਹੋਵੇ, ਸੰਸਾਰ ਜਗਤ ਵਿੱਚ ਤੇ ਕੋਈ ਪਾਪ ਕਰੇ, ਪਰ ਜਿਹੜਾ ਸਤਸੰਗਤ ਵਿੱਚ ਆਣ ਕੇ ਪਾਪ ਕਰੇ, ਫਿਰ ਬਚਨ ਸਰਵਣ ਕਰ ਲੈਣਾ, ਜਿਹੜੀ ਡੈਣ ਆ ਭਾਵੇਂ ਜਿੰਨੀ ਮਰਜ਼ੀ ਪਾਪਣ, ਆਪਣੇ ਪੁੱਤ ਦਾ ਬੁਰਾ ਤਾਂ ਨਹੀਂ ਮੰਗਦੀ ਨਾ। ਜਿੰਨਾ ਮਰਜ਼ੀ ਪਾਪੀ ਹੋਵੇ, ਕੋਈ ਸਤਸੰਗਤ ਚ ਆਣ ਕੇ ਤੇ ਪਾਪ ਨਾ ਕਰੇ, ਗੁਰੂ ਦੇ ਦੁਆਰੇ ਤੇ ਆਣ ਕੇ ਤੇ ਪਾਪ ਨਾ ਕਰੇ ਸਤਸੰਗਤ। ਇਸ ਲਈ ਬੜਾ ਵੱਡਾ ਵਿਕਰਮੀ ਬੰਦਾ, ਕੁਕਰਮੀ ਬੰਦਾ ਵੀ ਹੋਵੇ, ਪਰ ਧੀ ਭੈਣ ਆਪਣੀ ਨੂੰ ਥੋੜੀ ਭੋਗ ਸਕਦਾ। ਉਹ ਹੁਣ ਡੈਣ ਆਪਣਾ ਪੁੱਤ ਖਾ ਲਵੇ, ਕੋਈ ਆਪਣੀ ਧੀ ਭੈਣ ਵੱਲ ਬੁਰੀ ਨਜ਼ਰ ਨਾਲ ਤੱਕਣ ਲੱਗ ਪਏ, ਰਾਜੇ ਲੋਕ ਸਫੀਰ ਮਾਰ ਦੇਣ, ਪਾਪੀ ਤੀਰਥਾਂ ਤੇ ਪਾਪ ਕਰਨੋਂ ਵੀ ਨਾ ਹਟਣ। ਭਾਈ ਗੁਰਦਾਸ ਜੀ ਕਹਿੰਦੇ ਨਿੰਦਕ ਦੀ ਦਸ਼ਾ ਇਹਨਾਂ ਨਾਲੋਂ ਵੀ ਭੈੜੀ ਹੈ, ਇਹਨਾਂ ਸਾਰਿਆਂ ਨਾਲੋਂ ਭੈੜੀ ਹੈ। ਹਰ ਹਰ ਕੰਬੈ ਨਰਕ ਜਮ, ਸੁਣ ਨਿੰਦਕ ਢੰਗੈ। ਕਹਿਣ ਲੱਗੇ ਜਿਵੇਂ ਥਾਲੀ ਦੇ ਵਿੱਚ ਪਾਣੀ ਪਾਇਆ ਹੋਵੇ ਨਾ, ਥਾਲੀ ਚ ਪਾਣੀ ਪਾ ਲਓ ਤੇ ਥਾਲੀ ਦੇ ਵਿੱਚ ਪਾਣੀ ਪਾ ਕੇ ਉੱਪਰ ਚੁੱਕ ਲਓ ਥਾਲੀ ਹੱਥ ਤੇ, ਪਾਣੀ ਹਿੱਲਣੋਂ ਹਟ ਨਹੀਂ ਸਕਦਾ, ਵਿੱਚ ਕੰਬਦਾ ਆ ਪਾਣੀ ਥਾਲੀ ਚ। ਕਹਿਣ ਲੱਗੇ ਜਿਵੇਂ ਥਾਲ ਦੇ ਵਿੱਚ ਪਾਇਆ ਹੋਇਆ ਪਾਣੀ ਕੰਬਦਾ ਆ, ਏਦਾਂ ਨਿੰਦਕ ਬੰਦਾ ਜਿਹੜਾ, ਉਹਦੀ ਨਿੰਦਿਆ ਵਾਲੀ ਆਦਤ ਤੇ ਨਿੰਦਿਆ ਵਾਲੀ ਭੈੜੀ ਬਾਣ ਸੁਣ ਸੁਣ ਕੇ ਜਿਹੜਾ ਜਮ ਵੀ ਆ ਤੇ ਜਿਹੜਾ ਨਰਕ ਵੀ ਆ ਉਹ ਵੀ ਕੰਬਦਾ। ਲੋਕ ਤੇ ਜਮਾਂ ਵੱਲ ਵੇਖ ਕੇ ਕੰਬਦੇ ਨੇ ਵੀ ਜਮ ਦੂਤ ਆ ਗਏ, ਜਮ ਦੂਤਾਂ ਵੱਲ ਵੇਖ ਕੇ ਲੋਕ ਕੰਬਦੇ ਆ, ਨਰਕ ਵੱਲ ਵੇਖ ਕੇ ਲੋਕ ਕੰਬਦੇ ਡਰਦੇ ਆ, ਪਰ ਕਹਿੰਦੇ ਨਰਕ ਵੀ ਤੇ ਜਮ ਦੂਤ ਵੀ ਕੰਬਣ ਲੱਗ ਪੈਂਦਾ ਵਾ, ਕਦੋਂ, ਨਿੰਦਕ ਵੱਲ ਵੇਖ ਕੇ। ਏਡੇ ਭੈੜੇ ਬੰਦੇ ਨੂੰ ਅਸੀਂ ਦੁਨੀਆਂ ਤੋਂ ਲੈ ਕੇ ਜਾਣਾ, ਏਡੇ ਵੱਡੇ ਪਾਪੀ ਨੂੰ ਜਮਦੂਤ ਵੀ ਸੋਚਦੇ ਵੀ ਅਸੀਂ ਲੈ ਕੇ ਜਾਵਾਂਗੇ। ਭਾਵ ਨਿੰਦਕ ਬੰਦਾ ਜਿਹੜਾ ਗੁਰੂ ਦੀ, ਗੁਰਸਿੱਖਾਂ ਦੀ, ਪ੍ਰਭੂ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲਾ ਆ, ਉਹਨੂੰ ਜਮ ਵੀ ਲੈ ਕੇ ਨਹੀਂ ਜਾਣਾ ਚਾਹੁੰਦਾ, ਜਮ ਵੀ ਚਾਹੁੰਦਾ ਵਾ ਵੀ ਮੈਂ ਇਹਦੇ ਮੱਥੇ ਨਾ ਲੱਗਾਂ, ਏਡਾ ਵੱਡਾ ਪਾਪੀ ਹੈ, ਏਡਾ ਵੱਡਾ ਗੁਨਾਹਗਾਰ ਹੈ। ਜਿਵੇਂ ਥਾਲੀ 'ਚ ਪਾਇਆ ਹੋਇਆ ਪਾਣੀ ਕੰਬਦਾ, ਥਾਲ 'ਚ ਪਾਣੀ ਪਾ ਲਓ ਤੇ ਹੱਥ 'ਤੇ ਚੁੱਕ ਲਓ ਥਾਲ, ਪਾਣੀ ਹਿੱਲਣੋਂ ਨਹੀਂ ਹਟਦਾ, ਕੰਬਣੋਂ ਨਹੀਂ ਹਟਦਾ। ਇਸੇ ਤਰ੍ਹਾਂ ਪਿਆਰਿਓ, ਨਿੰਦਕ ਵੱਲ ਵੇਖ ਕੇ ਜਮਦੂਤ ਵੀ ਕੰਬਦਾ, ਉਹ ਪਾਪੀਆ ਤੇਰੇ ਮੱਥੇ ਮੈਨੂੰ ਕਿੱਥੋਂ ਲੱਗਣਾ ਪੈ ਗਿਆ, ਏਡਾ ਵੱਡਾ ਪਾਪੀ, ਏਡਾ ਵੱਡਾ ਗੁਨਾਹਗਾਰ ਆ। ਜੇ ਸਮਝ ਪੈ ਜਾਣ ਸਾਡੇ ਬਚਨ, ਕਰਾਂਗੇ ਕਿਸੇ ਦੀ ਨਿੰਦਿਆ ਫਿਰ ਆਪਾਂ? ਪਰ ਸਾਧ ਸੰਗਤ, ਇਹ ਸੱਚਾਈ ਜੇ ਵੀ ਨਿੰਦਕ ਬੰਦਾ ਜਿਹੜਾ ਨਾ, ਉਹਦੀ ਆਦਤ ਬੜੀ ਭੈੜੀ, ਬੜਾ ਮਾੜਾ ਜੀਵਨ ਜੇ ਉਸ ਬੰਦੇ ਦਾ। ਭਾਈ ਗੁਰਦਾਸ ਜੀ ਕਹਿੰਦੇ ਨਿੰਦਾ ਭਲੀ ਨਾ ਕਿਸੇ ਦੀ, ਗੁਰ ਨਿੰਦ ਕੁਟੰਗੈ। ਨਿੰਦਾ ਕਰਨੀ ਕਿਸੇ ਦੀ ਵੀ ਚੰਗੀ ਨਹੀਂ ਹੈ, ਪਰੰਤੂ ਗੁਰੂ ਨਿੰਦਿਆ ਸਾਰਿਆਂ ਤੋਂ ਵੱਡਾ ਖੋਟਾ ਕਰ ਰਿਹਾ। ਕਾਰਨ ਕੀ ਹੈ? ਜਿੰਨੇ ਤੁਸੀਂ ਹੋਰ ਸੰਸਾਰ ਚ ਪਾਪ ਕੀਤੇ ਨੇ, ਕਿਸੇ ਦੀ ਨਿੰਦਿਆ ਕੀਤੀ ਹੈ, ਉਹਨਾਂ ਦਾ ਪ੍ਰਾਸ਼ਚਿਤ ਹੋ ਸਕਦਾ ਹੈ, ਭਾਵ ਉਹਨਾਂ ਦਾ ਪਸ਼ਚਾਤਾਪ ਗੁਰੂ ਕੋਲ ਆਣ ਕੇ ਕੀਤਾ ਜਾ ਸਕਦਾ ਕਿ ਦਾਤਾ ਮੈਂ ਗੁਨਾਹਗਰ, ਮੈਂ ਆਹ ਪਾਪ ਕੀਤੇ ਆ, ਮੈਨੂੰ ਬਖਸ਼ ਲਾ। ਪਰੰਤੂ ਜੇ ਕੋਈ ਗੁਰੂ ਦੀ ਹੀ ਨਿੰਦਿਆ ਕਰਨ ਲੱਗ ਪਏ, ਇਹਦਾ ਕੋਈ ਉਪਾਅ ਹੀ ਨਹੀਂ ਰਹਿ ਗਿਆ। ਗੁਰੂ ਦੇ ਨਿੰਦਕ ਆ ਨਾ ਜਿਹੜੇ, ਉਹਨਾਂ ਦਾ ਨਾਂ ਸੁਣ ਕੇ ਨਰਕ ਵੀ ਨੱਕ ਵੱਟਦਾ, ਨਰਕ ਵੀ ਕੰਬਦਾ ਵੀ ਆਹ ਜਿਹੜਾ ਪਾਪੀ ਹੈ ਮੇਰੇ ਚ ਪਾਇਆ ਜਾਣਾ। ਜਮਰਾਜ ਵੀ ਉਹਦਾ ਮੂੰਹ ਨਹੀਂ ਵੇਖਣਾ ਚਾਹੁੰਦਾ। ਜਮਰਾਜ ਸੋਚਦਾ ਵੀ ਮੈਂ ਤੇ ਅੱਗੇ ਬੜਾ ਵੱਡਾ ਪਾਪੀ ਜਿਹੜਾ ਮੈਨੂੰ ਜਮਦੂਤ ਬਣਾਇਆ ਗਿਆ। ਖਿਆਲ ਕਰਨਾ ਸਾਧ ਸੰਗਤ, ਜਿਹੜਾ ਜਮਦੂਤ ਆ, ਜਮਰਾਜ ਹੈ ਜਿਹੜਾ, ਉਹ ਤੇ ਪਹਿਲਾਂ ਹੀ ਪਛਤਾ ਰਿਹਾ ਵੀ ਮੈਂ ਪਤਾ ਨਹੀਂ ਕਿਹੜੇ ਭੈੜੇ ਕਰਮ ਕੀਤੇ ਨੇ ਤੇ ਮੈਨੂੰ ਜਮਦੂਤ ਬਣਨਾ ਪਿਆ। ਜਮਰਾਜ ਤੇ ਪਹਿਲਾਂ ਹੀ ਚਿੰਤਤ ਹੈ ਕਿ ਮੈਂ ਕਿਹੜੇ ਗੁਨਾਹ ਤੇ ਔਗਣ ਕੀਤੇ ਕਿ ਮੈਨੂੰ ਜਮਰਾਜ ਬਣਨਾ ਪਿਆ। ਨਿੰਦਕ ਵੱਲ ਵੇਖ ਕੇ ਉਹ ਵੀ ਦੁਖੀ ਹੋ ਜਾਂਦਾ ਕਿ ਮੈਨੂੰ ਕਿਤੇ ਹੋਰ ਜ਼ਿਆਦਾ ਪਾਪ ਨਾ ਚੰਬੜ ਜਾਣ, ਤੂੰ ਜਮਦੂਤ ਨਾਲੋਂ ਵੀ ਭੈੜਾ, ਜਮਦੂਤ ਵੀ ਤੇਰੇ ਵੱਲ ਵੇਖ ਕੇ ਕੰਬਦਾ ਕਿ ਇਸ ਬੱਤੇ ਦੇ ਮੱਥੇ ਲੱਗਣਾ ਪੈ ਰਿਹਾ, ਕਿਤੇ ਹੋਰ ਪਾਪ ਨਾ ਮੈਨੂੰ ਇਸ ਨਿੰਦਕ ਚੋਂ ਚੰਬੜ ਜਾਣ। ਸਤ ਸੰਗਤ, ਜਿਹੜੇ ਆਮ ਸੰਸਾਰੀ ਪਾਪ ਨੇ, ਉਹ ਪਾਪ ਤਾਂ ਸੱਚੇ ਦਿਲੋਂ ਪਛਤਾਵਾ ਕਰ ਲਈਏ ਨਾ, ਤੇ ਸਤਿਗੁਰੂ ਦੇ ਦਰ ਤੇ ਆ ਕੇ ਕੋਰ ਤੋਂ ਕੋਰ ਪਾਪ ਵੀ ਬਖਸ਼ੇ ਜਾਂਦੇ ਆ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ। ਪਰ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਣ ਕੇ ਵੀ ਨਿੰਦਿਆ ਕਰਦਾ ਹੈ, ਪਾਪ ਕਰਦਾ ਆ, ਉਹ ਨਹੀਂ ਬਖਸ਼ੇ ਜਾ ਸਕਦੇ। ਕਿਤੇ ਗੁਰੂ ਕਿਰਪਾ ਦੇ ਘਰ ਚ ਆ ਜੇ, ਗੁਰੂ ਬਖਸ਼ਿਸ਼ ਦੇ ਘਰ ਚ ਆ ਜੇ, ਤੇ ਕਿਤੇ ਸਤਿਗੁਰ ਤੈਨੂੰ ਆਪਣੇ ਗਲ ਨਾਲ ਲਾ ਲੈ ਰਹਿਮਤ ਕਰਕੇ, ਨਹੀਂ ਤੇ ਤੇਰਾ ਕੋਈ ਇਲਾਜ ਨਹੀਂ। ਨਿੰਦਕ ਬੰਦਿਆ ਤੈਨੂੰ ਕਿਤੇ ਢੋਈ ਨਹੀਂ। ਗੁਰੂ ਰਾਮਦਾਸ ਪਾਤਸ਼ਾਹ ਨੇ ਬਚਨ ਵਰਤੇ, ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸ਼ਰਨ ਗੁਰ ਆਵੇ, ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ, ਸਤ ਸੰਗਤ ਨਾਲ ਰਲਾਵੇ। ਜਿਉਂ ਮੀਂਹ ਉੱਠੈ ਗਲੀਆਂ ਨਾਲਿਆਂ ਟੋਬਿਆਂ ਕਾ, ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ, ਜਿਤ ਮਿਲਿਆ ਤਿਸ਼ਨਾ ਭੁੱਖ ਸਭ ਉਤਰੈ, ਹਰ ਸ਼ਾਂਤ ਤੜ ਆਵੇ। ਜਿਵੇਂ ਮੀਂਹ ਪੈਂਦਾ, ਗਲੀਆਂ ਨਾਲਿਆਂ ਟੋਬਿਆਂ ਦਾ ਪਾਣੀ ਜਾ ਕੇ ਗੰਗਾ ਵਿੱਚ ਪੈ ਜਾਵੇ ਤੇ ਉਹ ਗੰਗਾ ਦਾ ਰੂਪ ਹੋ ਜਾਂਦਾ ਹੈ, ਇਸੇ ਤਰ੍ਹਾਂ ਕਿਤੇ ਗੁਰੂ ਬਖਸ਼ਿਸ਼ ਦੇ ਘਰ ਵਿੱਚ ਆ ਜਾਏ ਤੇ ਭੈੜੇ ਤੋਂ ਭੈੜੇ ਨਿੰਦਕ ਨੂੰ, ਜਿਸ ਦਾ ਜੀਵਨ ਗਲੀਆਂ ਦੇ ਪਾਣੀ ਵਰਗਾ, ਨਾਲੀਆਂ ਦੇ ਪਾਣੀ ਵਰਗਾ ਬਣ ਗਿਆ, ਸਤਿਗੁਰੂ ਬਖਸ਼ਿਸ਼ ਕਰਕੇ ਰਹਿਮਤ ਦੇ ਘਰ ਵਿੱਚ ਆ ਕੇ ਉਹਨੂੰ ਬਖਸ਼ ਕੇ ਆਪਣੇ ਚਰਨਾਂ ਵਿੱਚ ਜੋੜ ਸਕਦਾ। ਇਹ ਵਡਿਆਈ ਕੇਵਲ ਨਿਰਵੈਰ ਸਤਿਗੁਰੂ ਵਿੱਚ ਹੈ, ਜਿਹੜਾ ਕਿਸੇ ਨਾਲ ਕੋਈ ਵੈਰ ਨਹੀਂ ਰੱਖਦਾ, ਬਖਸ਼ਿਸ਼ ਹੀ ਬਖਸ਼ਿਸ਼ ਕਰਦਾ ਹੈ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੇ ਬ੍ਰਹਮ ਇੱਕ ਸੋਏ। ਇਸ ਲਈ ਸਾਧ ਸੰਗਤ, ਗੁਰੂ ਦੀ ਨਿੰਦਿਆ ਨਾ ਕਰ ਬੰਦਿਆ, ਸਤਿਗੁਰ ਦਾ ਨਿੰਦਕ ਨਾ ਬਣ। ਇਹ ਬੱਜਰ ਪਾਪੀ ਉਹ ਕਿਤੇ ਨਹੀਂ ਉਹ ਬਖਸ਼ਿਆ ਜਾ ਸਕਦਾ। ਨਿੰਦਾ ਭਲੀ ਨਾ ਕਿਸੇ ਦੀ, ਗੁਰ ਨਿੰਦ ਕੁਟੰਗੈ। ਨਿੰਦਾ ਕਿਸੇ ਦੀ ਵੀ ਕਰਨੀ ਚੰਗੀ ਨਹੀਂ, ਪਰੰਤੂ ਗੁਰੂ ਦਾ ਨਿੰਦਕ ਜਿਹੜਾ ਉਹ ਸਭ ਤੋਂ ਮਾੜਾ ਹੈ, ਭਾਵ ਗੁਰੂ ਦੀ ਨਿੰਦਿਆ ਸਭ ਤੋਂ ਖੋਟਾ ਕਰਮ ਹੈ। ਵਾਰ 35 ਪੌੜੀ 5 ਵਿੱਚ ਪਾਵਨ ਪਵਿੱਤਰ ਬਚਨ ਗੁਰੂ ਨਿੰਦਾ ਦੇ ਪ੍ਰਥਾਏ ਦ੍ਰਿਸ਼ਟਾਂਤ ਦੇ ਦੇ ਕੇ ਭਾਈ ਗੁਰਦਾਸ ਜੀ ਫੁਰਮਾਨ ਕਰਦੇ ਨੇ। ਨਿੰਦਾ ਕਰ ਹਰ ਨਾਖਸ਼ੈ, ਵੇਖੋ ਫਲ ਵਟੇ, ਲੰਕ ਲੁਟਾਈ ਰਾਵਣ, ਮਸਤਕ ਦਾਸ ਕੱਟੇ, ਕੰਸ ਗਿਆ ਸਣ ਲਸ਼ਕਰ, ਸਭ ਦੈਂਤ ਸੰਘਟੇ, ਵੰਸ਼ ਗਵਾਇਆ ਕੈਰਮ, ਖੂਹਣ ਲੱਖ ਫਟੇ, ਦੰਤ 72 ਸਿਸ ਪਾਲ ਦੇ, ਦੰਦ ਹੋਏ ਖਟੇ, ਨਿੰਦਾ ਕੋਏ ਨ ਸਿਜਿਓ, ਇਉਂ ਵੇਦ ਉਘਟੇ, ਦੁਰਬਾਸੇ ਨੇ ਸਰਾਪ ਦੇ, ਯਾਦਵ ਸਭ ਤੱਟੇ, ਦੁਰਬਾਸੇ ਨੇ ਸਰਾਪ ਦੇ, ਯਾਦਵ ਸਭ ਤੱਟੇ। ਵੱਖ ਵੱਖ ਪ੍ਰਮਾਣ ਦਿੱਤੇ ਪਿਛਲਿਆਂ ਯੁੱਗਾਂ ਦੇ ਵੀ ਕਿ ਕਿਵੇਂ ਕਿਵੇਂ ਨਿੰਦਕ ਲੋਕ, ਦੋਖੀ ਲੋਕ ਨੇ ਜਿਹੜੇ, ਉਹ ਦੁੱਖ ਭੋਗਦੇ ਨੇ। ਸਾਨੂੰ ਸਮਝਾਉਂਦੇ ਨੇ ਕਿ ਉਹਨਾਂ ਲੋਕਾਂ ਦਾ ਵੇਖੋ ਕੀ ਹਾਲ ਹੋਇਆ, ਇਸ ਲਈ ਕਿਸੇ ਦੀ ਨਿੰਦਿਆ ਨਾ ਕਰੋ ਬੰਦਿਆ, ਤੇਰਾ ਵੀ ਇਹ ਹਾਲ ਹੋ ਸਕਦਾ ਹੈ। ਕਹਿਣ ਲੱਗੇ, ਨਿੰਦਾ ਕਰ ਹਰਨਾਕਸ਼ ਹੈ, ਵੇਖੋ ਫਲ ਵੱਟੇ। ਹਰਨਾਕਸ਼ ਨੇ ਆਪਣੇ ਗੁਰੂ ਨਾਰਦ ਦੀ ਵੀ ਨਿੰਦਾ ਕੀਤੀ ਤੇ ਹਰਨਾਕਸ਼ ਨੇ ਪ੍ਰਹਿਲਾਦ, ਉਹਦੇ ਘਰ ਭਾਵੇਂ ਪੁੱਤ ਜੰਮਿਆ ਸੀ, ਉਹਨੂੰ ਵੀ ਮਾਰਨਾ ਚਾਹਿਆ। ਤੇ ਬਾਣੀ ਨੇ ਬਚਨਾ ਕਿਹਾ, ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਹਰਨਾਕਸ ਨੂੰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਵਿੱਚ ਦੁਸ਼ਟ ਕਹਿ ਕੇ ਬੁਲਾਇਆ। ਕਹਿੰਦੇ, ਵੇਖੋ ਹਰਨਾਕਸ਼ ਨੇ ਨਿੰਦਿਆ ਕਰਕੇ ਕੀ ਫਲ ਪਾਇਆ, ਭਾਵ ਮਾਰਿਆ ਵੀ ਗਿਆ ਤੇ ਲੋਕ ਪਰਲੋਕ ਵਿੱਚ ਆਪ ਜਸ ਵੀ ਹੋਇਆ, ਭਾਵ ਕਾਲਖ ਦਾ ਟਿੱਕਾ ਖੱਟ ਕੇ ਸੰਸਾਰ ਤੋਂ ਗਿਆ। ਦੂਸਰਾ ਪ੍ਰਮਾਣ ਦਿੱਤਾ, ਪਹਿਲਾਂ ਹਰਨਾਕਸ਼ ਦੀ ਦਲੀਲ ਦਿੱਤੀ, ਫਿਰ ਕਹਿੰਦੇ ਲੰਕ ਲੁਟਾਈ ਰਾਵਣ ਮਸਤਕ ਦਸ ਕੱਟੇ। ਰਾਵਣ ਨੇ ਸਾਰੀ ਦੀ ਸਾਰੀ ਲੰਕਾ ਲੁਟਾ ਲਈ, ਦਸ ਸਿਰ ਕਟਵਾਏ, ਸਮੇਤ ਆਪਣੇ ਭਰਾਵਾਂ ਦੇ ਪੁੱਤਾਂ ਦੇ, ਸਾਰੀ ਦੀ ਸਾਰੀ ਲੰਕਾ ਗਰਕ ਹੋ ਗਈ ਜਿਹੜੀ ਰਾਵਣ ਦੀ ਸੀ। ਰਾਮ ਚੰਦਰ ਜੀ ਨਾਲ ਵੈਰ ਪਾ ਕੇ ਰਾਵਣ ਨੇ ਕੁਝ ਵੀ ਨਹੀਂ ਖੱਟਿਆ। ਲੰਕਾ ਗੜ੍ਹ ਸੋਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ, ਜੀਵਨ ਦੀ ਬਾਜੀ ਹਾਰ ਕੇ ਚਲਾ ਗਿਆ। ਤੀਸਰਾ ਬਚਨ ਆਖਿਆ, ਕੰਸ ਗਿਆ ਸਨ ਲਸ਼ਕਰ ਸਭ ਦੈਂਤ ਸੰਘਟੇ। ਇਸੇ ਤਰ੍ਹਾਂ ਜਿਹੜਾ ਕੰਸ ਸੀ, ਸ੍ਰੀ ਕ੍ਰਿਸ਼ਨ ਜੀ ਦਾ ਮਾਮਾ ਸੀ, ਜਿਹੜਾ ਕ੍ਰਿਸ਼ਨ ਜੀ ਦੀ ਮਾਂ ਸਤਿਕਾਰਯੋਗ ਦੇਵਕੀ ਦਾ ਭਰਾ ਸੀ, ਵੈਰ ਈਰਖਾ ਰੱਖੀ ਕ੍ਰਿਸ਼ਨ ਜੀ ਨਾਲ, ਤੇ ਕੀ ਫਲ ਮਿਲਿਆ, ਕੰਸ ਗਿਆ ਸਣ ਲਸ਼ਕਰ ਹੈ ਸਭ ਦੈਂਤ ਸੰਘਟੇ। ਕੰਸ ਆਪਣੇ ਲਸ਼ਕਰਾਂ ਸਮੇਤ ਮਾਰਿਆ ਗਿਆ, ਸਾਰੇ ਦੇ ਸਾਰੇ ਉਹਦੇ ਸਾਥੀ ਦੈਂਤ ਵੀ ਮਾਰੇ ਗਏ। ਭਾਵ ਨਿੰਦਿਆ ਕਰਨ ਨਾਲ, ਵੈਰ ਪਾਉਣ ਨਾਲ ਕੁਛ ਵੀ ਪ੍ਰਾਪਤ ਨਾ ਹੋਇਆ, ਜੀਵਨ ਦੀ ਬਾਜੀ ਹਾਰ ਕੇ ਚਲਾ ਗਿਆ ਸੰਸਾਰ ਤੋਂ। ਵੰਸ ਗਵਾਇਆ ਕੈਰਵਾਂ ਖੂਹਣ ਲੱਖ ਫਟੇ। ਕੌਰਵਾਂ ਦਾ ਵੰਸ਼ ਵੀ ਜਿਹੜਾ ਸੀ, ਭਾਵ ਦੁਰਯੋਧਨ ਤੇ ਉਹਦੇ ਸਾਰੇ ਦੇ ਸਾਰੇ ਸਾਥੀ, ਉਹ ਵੀ ਗਰਕ ਹੋ ਗਏ। ਵੰਸ਼ ਗਵਾਇਆ ਕੈਰਵਾਂ, ਕੌਰਵਾਂ ਨੇ ਸਾਰਾ ਆਪਣਾ ਵੰਸ਼ ਨਾਸ਼ ਕਰ ਲਿਆ। ਖੂਹਣ ਲੱਖ ਫਟੇ, ਲੱਖਾਂ ਖੂਣੀਆਂ, ਭਾਵ ਬੇਅੰਤ ਫੌਜ ਸੀ ਜਿਹੜੀ, ਉਹ ਵੀ ਸਾਰੀ ਦੀ ਸਾਰੀ ਮਰ ਗਈ, ਖਤਮ ਹੋ ਗਈ, ਕੋਈ ਵੀ ਸੰਸਾਰ ਜਗਤ ਵਿੱਚ ਜਿਉਂਦਾ ਨਾ ਰਿਹਾ। ਬਾਣੀ ਚ ਇੱਥੋਂ ਤੱਕ ਬਚਨ ਆਏ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਾਂ ਜੋਜਨ ਸ਼ਤਰ ਚਲੇ ਥਾ ਦੇਹੀ ਗਿਰਜ ਨਾ ਖਾਈ। ਕੋਈ ਸੰਸਾਰ ਜਗਤ ਵਿੱਚ ਕੋਈ ਸੰਸਕਾਰ ਕਰਨ ਵਾਲਾ ਵੀ ਨਹੀਂ ਰਹਿ ਗਿਆ, ਜੀਵਨ ਦੀ ਬਾਜੀ ਸਾਰੇ ਦੇ ਸਾਰੇ ਹਾਰ ਕੇ ਜਾਂਦੇ ਰਹੇ। ਭਾਵੇਂ ਹਰਨਾਕਸ਼ ਸੀ, ਭਾਵੇਂ ਰਾਵਣ ਸੀ, ਭਾਵੇਂ ਕੰਸ ਵਰਗੇ, ਤੇ ਭਾਵੇਂ ਦੁਰਯੋਧਨ, ਕੌਰਵਾਂ ਦੀ ਕੁੱਲ, ਸਾਰੇ ਦੇ ਸਾਰੇ ਜੀਵਨ ਦੀ ਬਾਜੀ ਹਾਰ ਕੇ ਸੰਸਾਰ ਤੋਂ ਤੁਰ ਗਏ। ਦੰਤ ਬਕਤਰ ਸਿਸ ਪਾਲ ਦੇ ਦੰਦ ਹੋਏ ਖੱਟੇ। ਸ਼ਸ਼ਪਾਲ ਦੰਤ ਬਕਤ ਦੇ ਵੀ ਗੁਰੂ ਨਿੰਦਾ ਕਰਕੇ ਦੰਦ ਖੱਟੇ ਹੋਏ, ਭਾਵ ਉਹਨੇ ਵੀ ਸੰਸਾਰ ਜਗਤ ਵਿੱਚ ਦੁੱਖ ਹੀ ਭੋਗਿਆ ਤੇ ਕਾਲਖ ਖੱਟ ਕੇ ਹੀ ਗਿਆ। ਨਿੰਦਾ ਕੋਈ ਨਾ ਸਿੱਜੇ ਇਉਂ ਵੇਦ ਉਘਟੇ। ਭਾਈ ਗੁਰਦਾਸ ਜੀ ਕਹਿੰਦੇ, ਇਹ ਗੱਲ ਅਸੀਂ ਨਹੀਂ ਇਕੱਲੇ ਕਹਿ ਰਹੇ, ਭਾਈ ਗੁਰਦਾਸ ਜੀ ਦਾ ਪ੍ਰਮਾਣ ਕਿ ਇਹ ਗੱਲ ਅਸੀਂ ਹੀ ਨਹੀਂ ਉਚਾਰਨ ਕਰ ਰਹੇ, ਧਰਮ ਪੁਸਤਕ ਵੀ ਜਿਹੜੇ ਤੇ ਵੇਦ ਸ਼ਾਸਤਰ ਵੀ ਜਿਹੜੇ, ਉਹ ਵੀ ਪੁਕਾਰ ਪੁਕਾਰ ਕੇ ਇਹ ਗੱਲ ਪ੍ਰਗਟ ਕਰਦੇ, ਉਹ ਵੀ ਇਹ ਗੱਲ ਪੁਕਾਰ ਪੁਕਾਰ ਕੇ ਕਹਿ ਰਹੇ ਨੇ ਕਿ ਨਿੰਦਾ ਕਰਕੇ ਕੋਈ ਵੀ ਸੰਸਾਰ ਵਿੱਚ ਕਾਮਯਾਬ ਨਹੀਂ ਹੋਇਆ। ਨਿੰਦਾ ਕੋਈ ਨਾ ਸਿੱਝਿਓ, ਸਿੱਝਿਓ ਦਾ ਅਰਥ ਹੁੰਦਾ ਸਿੱਝਣਾ, ਕਾਮਯਾਬ ਹੋਣਾ, ਸਫਲਤਾ ਹਾਸਲ ਕਰਨੀ। ਇਉਂ ਵੇਦ ਉਘਟੇ, ਵੇਦ ਸ਼ਾਸਤਰ ਉਘਟੇ ਦਾ ਅਰਥ ਹੁੰਦਾ ਸਾਖਸ਼ਾਤ ਕਿਸੇ ਗੱਲ ਨੂੰ ਪ੍ਰਗਟ ਰੂਪ ਵਿੱਚ ਦੱਸਣਾ। ਵੇਦ ਸ਼ਾਸਤਰ ਧਰਮ ਗ੍ਰੰਥ ਵੀ ਜਿਹੜੇ ਨੇ, ਉਹ ਇਸ ਗੱਲ ਨੂੰ ਸਾਖਸ਼ਾਤ ਪ੍ਰਗਟ ਕਰਦੇ ਆ ਕਿ ਕੋਈ ਵੀ ਨਿੰਦਿਆ ਕਰਕੇ ਕਿਸੇ ਦੂਸਰੇ ਨਾਲ ਵੈਰ ਸਹੇੜ ਕੇ ਤੇ ਨਿੰਦਕ ਬਣ ਕੇ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋਇਆ ਤੇ ਸਫਲਤਾ ਵਾਲਾ ਜੀਵਨ ਨਹੀਂ ਜੀ ਸਕਿਆ। ਦੁਰਬਾਸੇ ਨੇ ਸਰਾਪ ਦੇ ਯਾਦਵ ਸਭ ਤੱਟੇ। ਕਹਿੰਦੇ ਯਾਦਵਾਂ ਨੇ ਗੁਰੂ ਨਿੰਦਿਆ ਕੀਤੀ ਤੇ ਦੁਰਵਾਸਾ ਰਿਸ਼ੀ ਨੇ ਸਰਾਪ ਦੇ ਕੇ ਸਾਰੇ ਦੇ ਸਾਰੇ ਯਾਦਵ ਉਜਾੜ ਦਿੱਤੇ। ਦੁਰਵਾਸਾ ਸਿਉ ਕਰਤ ਠਗੌਰੀ, ਯਾਦਵ ਇਹ ਫਲ ਪਾਏ, ਕਿਰਪਾ ਕਰੀ ਜਾਨੇ ਆਪਣੇ ਉੱਪਰ, ਨਾਮ ਦਿਓ ਹਰ ਗੁਣ ਗਾਏ। ਭਾਵੇਂ ਪਿਛਲੀਆਂ ਪੌੜੀਆਂ ਵਿੱਚ, ਪਿਛਲੀਆਂ ਵਾਰਾਂ ਵਿੱਚ ਇਹ ਬਚਨ ਆ ਚੁੱਕੇ ਆ ਵਿਸਥਾਰ ਵਿੱਚ, ਪਰ ਟੂਕ ਮਾਤਰ ਸਾਧ ਸੰਗਤ ਫਿਰ ਬੇਨਤੀ ਕਰਦੇ ਹਾਂ। ਦੁਰਵਾਸੇ ਨੇ ਸਰਾਪ ਦੇ ਯਾਦਵ ਸਭ ਤੱਟੇ, ਯਾਦਵਾਂ ਦੀ ਕੁੱਲ ਹੀ ਨਾਸ਼ ਹੋ ਗਈ ਸੀ ਸਾਰੀ। ਦੁਰਵਾਸਾ ਸਿਉ ਕਰਤ ਠਗੌਰੀ, ਯਾਦਵ ਇਹ ਫਲ ਪਾਏ। ਜਿਹੜਾ ਦੁਰਵਾਸਾ ਰਿਸ਼ੀ ਸੀ, ਇਹਨੂੰ ਯਾਦਵਾਂ ਦੀ ਕੁੱਲ ਦੇ ਕੁਝ ਨੌਜਵਾਨ, ਇਹ ਚੇਤੇ ਰੱਖਣਾ ਜਿਹੜੇ ਕ੍ਰਿਸ਼ਨ ਜੀ ਸੀ ਨਾ ਦੁਆਪਰ ਯੁੱਗ ਚ, ਉਹ ਯਾਦਵਾਂ ਦੀ ਕੁੱਲ ਵਿੱਚੋਂ ਸੀ ਤੇ ਯਾਦਵ ਕੁੱਲ ਦੇ ਕੁਝ ਨੌਜਵਾਨਾਂ ਨੇ ਨਾ ਦੁਰਵਾਸਾ ਰਿਸ਼ੀ ਬੰਦਗੀ ਵਾਲਾ ਸੀ ਇਹਦੇ ਨਾਲ ਮਜ਼ਾਕ ਕੀਤਾ, ਉਹਨਾਂ ਨੇ ਮਖੌਲ ਕੀਤਾ ਇਹਨੂੰ। ਕਿਵੇਂ? ਇੱਕ ਨੌਜਵਾਨ ਲੜਕਾ ਜਿਸ ਦੇ ਅਜੇ ਦਾੜੀ ਨਹੀਂ ਆਈ, ਉਹਦੇ ਪੇਟ ਦੇ ਉੱਤੇ ਨਾ ਇੱਕ ਬਾਟੀ ਬੰਨ ਲਈ, ਭਾਵ ਇੱਕ ਬਰਤਨ, ਗੁਲਾਈ ਵਾਲਾ ਬਰਤਨ ਪੇਟ ਤੇ ਬੰਨ ਲਿਆ, ਉੱਪਰ ਦੀ ਕੱਪੜੇ ਪਵਾ ਕੇ ਔਰਤਾਂ ਵਾਲੇ, ਤੇ ਦੁਰਵਾਸਾ ਰਿਸ਼ੀ ਨੂੰ ਜਾ ਕੇ ਉਹ ਯਾਦਵਾਂ ਦੇ ਨੌਜਵਾਨ ਮੁੰਡੇ ਕਹਿੰਦੇ ਆ ਕਿ ਰਿਸ਼ੀ ਜੀ ਤੁਸੀਂ ਬੜੇ ਬੰਦਗੀ ਵਾਲੇ ਜੇ, ਤੇ ਦੱਸੋ ਇਸ ਔਰਤ ਦੇ ਪੇਟ ਤੋਂ ਕੀ ਪੈਦਾ ਹੋਏਗਾ। ਭਾਵ ਉਸ ਲੜਕੇ ਨੂੰ ਇਸ ਤਰ੍ਹਾਂ ਦਾ ਬਣਾ ਲਿਆ ਬਾਟੀ ਪੇਟ ਦੇ ਉੱਤੇ ਬੰਨ ਕੇ ਜਿਵੇਂ ਗਰਭਵਤੀ ਔਰਤ ਹੋਵੇ। ਕਹਿੰਦੇ ਇਸ ਔਰਤ ਦੇ ਪੇਟ ਤੋਂ ਕੀ ਪੈਦਾ ਹੋਏਗਾ? ਦੁਰਵਾਸੇ ਰਿਸ਼ੀ ਨੇ ਆਖਿਆ ਜਾਓ ਜਾਓ ਆਪਣਾ ਕੰਮ ਕਰੋ, ਇਵੇਂ ਸਾਧੂ ਭਗਤਾਂ ਨੂੰ ਬੰਦਗੀ ਵਾਲਿਆਂ ਨੂੰ ਮਜ਼ਾਕ ਨਹੀਂ ਕਰੀਦੇ। ਉਹ ਨੌਜਵਾਨ ਨਾ ਹਟੇ, ਦੁਬਾਰਾ ਫਿਰ ਪੁੱਛਦੇ, ਕਹਿੰਦੇ ਨਹੀਂ ਨਹੀਂ ਤੂੰ ਬੜਾ ਤਕੜਾ ਰਿਸ਼ੀ ਆਪਣੇ ਆਪ ਨੂੰ ਮੰਨਦਾ, ਦੱਸ ਕੀ ਪੈਦਾ ਹੋਏਗਾ ਇਸ ਔਰਤ ਦੀ ਕੁੱਖ ਤੋਂ। ਇੱਕ ਵਾਰੀ ਕਿਹਾ, ਦੋ ਵਾਰੀ, ਤੀਜੀ ਵਾਰੀ ਜਦੋਂ ਨਾ ਹਟੇ ਨਾ, ਦੁਰਵਾਸਾ ਰਿਸ਼ੀ ਨੇ ਪਤਾ ਕੀ ਆਖਿਆ? ਕਹਿੰਦਾ ਇਸ ਔਰਤ ਦੀ ਕੁੱਖ ਤੋਂ ਉਹ ਪੈਦਾ ਹੋਏਗਾ ਜਿਹੜਾ ਤੁਹਾਡੀ ਕੁੱਲ ਨਾਸ਼ ਕਰ ਦੇਗਾ, ਕੁੱਲ ਦਾ ਨਾਸ਼ ਹੋ ਜੂ ਤੁਹਾਡੀ। ਉਹਨਾਂ ਨੌਜਵਾਨਾਂ ਨੇ ਆਖਿਆ ਤਾਂ ਬੜਾ ਕੰਮ ਖਰਾਬ ਹੋ ਗਿਆ, ਅਸੀਂ ਤਾਂ ਮਜ਼ਾਕ ਕਰਦੇ ਸੀ ਪਰ ਮਜ਼ਾਕ ਦੇ ਵਿੱਚ ਅਸੀਂ ਤਾਂ ਸਰਾਪ ਲੈ ਲਿਆ। ਹੁਣ ਸਿਆਣਿਆਂ ਨੇ ਮੱਤ ਦਿੱਤੀ ਕਿ ਹੁਣ ਇੱਕ ਕੰਮ ਹੋ ਸਕਦਾ ਜੀ, ਕੀ ਕਰੀਏ? ਕਹਿੰਦੇ ਇਹ ਜਿਹੜੀ ਬਾਟੀ ਬੰਨੀ ਨਾ ਇਹਦੇ ਪੇਟ ਤੇ, ਇਹਨੂੰ ਲਾ ਲਓ, ਖੋਲ ਲਓ, ਨਦੀ ਦੇ ਕਿਨਾਰੇ ਪੱਥਰ ਦੇ ਉੱਤੇ ਇਹਨੂੰ ਬਾਟੀ ਨੂੰ ਇਸ ਬਰਤਨ ਨੂੰ ਰਗੜਨਾ ਸ਼ੁਰੂ ਕਰ ਦਿਓ। ਰਗੜਨ ਲੱਗ ਪਏ। ਹੁਣ ਸਾਧ ਸੰਗਤ ਰਗੜਦਿਆਂ 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 ਉਹ ਜਿਹੜਾ ਬਰਤਨ ਸੀ ਉਹ ਖਤਮ ਹੋ ਗਿਆ ਤੇ ਉਹਦਾ ਪਾਊਡਰ ਜਿਹਾ ਬਣ ਗਿਆ। ਉਹ ਜਿਹੜਾ ਪਾਊਡਰ ਬਣ ਗਿਆ ਰਗੜਨ ਨਾਲ ਭੂਰਾ ਚੂਰਾ ਹੋ ਗਿਆ। ਬੜੀ ਤੇਜ਼ ਹਵਾ ਆਈ ਤੇ ਉਹਨੂੰ ਉਡਾ ਕੇ ਲੈ ਗਈ। ਬੜੀ ਕੰਡਿਆਲੀ ਦੱਬ ਹੋ ਕੇ ਖਲੋਤੀ, ਕੰਡਿਆਲਾ ਘਾਹ ਸਮਝਾਉਣ ਵਾਸਤੇ ਦੱਸਣਾ ਹੋਏ ਤੇ ਇਹ ਕਹਿ ਸਕਦੇ ਹਾਂ, ਬੜੀ ਕੰਡਿਆਲੀ ਦੱਬ, ਕੰਡਿਆਂ ਵਾਲਾ ਘਾਹ ਹੋ ਕੇ ਖਲੋਤਾ ਬੜਾ ਬੜਾ। ਪਰ ਇੱਕ ਭਾਣਾ ਹੋਰ ਵਰਤਿਆ, ਜਿਹੜੀ ਉਹ ਬਾਟੀ ਰਗੜਨ ਵਾਲਾ ਨੌਜਵਾਨ ਸੀ ਨਾ, ਹੁਣ ਬਾਕੀ ਤੇ ਸਾਰਾ ਉਹਨੇ ਦਿੱਤਾ, ਉਹ ਬਰਤਨ ਰਗੜ, ਛੋਟੀ ਜੀ ਇੱਕ ਨੁਸਤਰ ਰਹਿ ਗਈ, ਬੜੀ ਤਿੱਖੀ ਜਿਹੜੀ ਹੁਣ ਉਂਗਲਾਂ ਦੇ ਵਿੱਚ ਹੱਥ ਵਿੱਚ ਪਕੜੀ ਨਹੀਂ ਜਾਂਦੀ, ਰਗੜੀ ਨਹੀਂ ਜਾਂਦੀ ਪੱਥਰ ਤੇ। ਉਹਨਾਂ ਸੋਚਿਆ ਚਲੋ ਇਹਨੂੰ ਨਦੀ ਚ ਸੁੱਟ ਦਿੰਦੇ। ਜਦੋਂ ਛੋਟੀ ਜੀ ਨੁਸਤਰ ਬੜੀ ਤਿੱਖੀ ਸੀ, ਬਾਕੀ ਬਚ ਗਈ ਜਿਹੜੀ ਲਾਸਟ ਚ ਅਖੀਰ ਦੇ ਵਿੱਚ, ਜਦੋਂ ਨਦੀ ਚ ਸੁੱਟੀ ਥੱਲੇ ਕਿਤੇ ਮੱਛੀ ਨੇ ਮੂੰਹ ਅੱਡਿਆ ਸੀ, ਉਹ ਮੱਛੀ ਦੇ ਮੂੰਹ ਚ ਜਾ ਪਈ, ਮੱਛੀ ਨੇ ਨਿਗਲ ਲਈ। ਇੱਕ ਸ਼ਿਕਾਰੀ ਆਇਆ ਮੱਛੀਆਂ ਫੜਨ ਵਾਲਾ, ਹੁਣ ਉਸ ਸ਼ਿਕਾਰੀ ਨੇ ਜਾਲ ਪਾਇਆ ਨਦੀ ਚ, ਉਹ ਮੱਛੀ ਪਕੜੀ ਗਈ। ਜਦੋਂ ਘਰ ਜਾ ਕੇ ਉਹਨੇ ਮੱਛੀ ਨੂੰ ਚੀਰਿਆ ਕੱਟਿਆ, ਉਹਦੇ ਵਿੱਚੋਂ ਉਹ ਲੋਹੇ ਦੀ ਨੁਸਤਰ, ਭਾਵ ਉਹ ਜਿਹੜਾ ਬਰਤਨ ਸੀ ਬਾਟੀ ਸੀ, ਉਹ ਉਸੇ ਤਰ੍ਹਾਂ ਨਿਕਲ ਆਈ, ਸਾਬਤ ਦੀ ਸਾਬਤ ਸੀ। ਉਸ ਸ਼ਿਕਾਰੀ ਨੇ ਸੋਚਿਆ ਵੀ ਇਹ ਨੁਸਤਰ ਬੜੀ ਤਿੱਖੀ ਹੈ, ਇਹਨੂੰ ਮੈਂ ਆਪਣੇ ਤੀਰ ਦੇ ਅੱਗੇ ਲਾਉਣਾ ਹੈ। ਜਦੋਂ ਕਿਤੇ ਹਿਰਨ ਦਾ ਕਿਸੇ ਜਾਨਵਰ ਦਾ ਸ਼ਿਕਾਰ ਕਰਨ ਵਾਸਤੇ ਜਾਵਾਂਗਾ ਤੇ ਇਹ ਤੀਰ ਦੇ ਅੱਗੇ ਲੱਗੀ ਹੋਈ ਸ਼ਿਕਾਰ ਕਰਨ ਵਾਸਤੇ ਬੜਾ ਵਧੀਆ ਕੰਮ ਦੇਵੇਗੀ। ਹੁਣ ਜਿਹੜਾ ਉਸ ਬਾਟੀ ਤੋਂ ਉਸ ਬਰਤਨ ਤੋਂ ਭੂਰਾ ਚੂਰਾ ਪਾਊਡਰ ਬਣਿਆ ਸੀ ਉਹਦੇ ਤੋਂ ਉਗ ਖਲੋਤੀ ਬੜੀ ਕੰਡਿਆਲੀ ਦੱਬ, ਤੇ ਉਹ ਜਿਹੜੀ ਬਾਕੀ ਬਚੀ ਨੁਸਤਰ ਸੀ ਮੱਛੀ ਚੋਂ ਨਿਕਲੀ, ਉਹ ਸ਼ਿਕਾਰੀ ਨੇ ਲਾ ਲਈ ਆਪਣੀ ਤੀਰ ਦੇ ਉੱਤੇ। ਸਮਾਂ ਆਇਆ ਇੱਕ, ਇਹ ਯਾਦਵ ਕੁੱਲ ਦੇ ਸਾਰੇ ਲੋਕ ਉਸੇ ਨਦੀ ਦੇ ਕਿਨਾਰੇ ਇੱਕ ਵਾਰੀ ਇਕੱਠੇ ਹੋਏ ਤੇ ਸ਼ਰਾਬ ਆਦਿਕ ਦੇ ਨਸ਼ੇ ਵਿੱਚ ਗੁੱਟ ਤੇ ਕਿਸੇ ਗੱਲੋਂ ਲੜਨ ਲੱਗ ਪਏ ਇੱਕ ਦੂਸਰੇ ਨਾਲ। ਐਸੀ ਲੜਾਈ ਹੋਈ, ਐਸੀ ਲੜਾਈ ਯਾਦਵਾਂ ਦੀ ਆਪਸ ਦੇ ਵਿੱਚ ਹੀ ਹੋਈ ਉਹ ਜਿਹੜੀ ਦੱਬ ਉੱਗੀ ਸੀ, ਘਾਹ ਉੱਗਿਆ ਸੀ ਕੰਡਿਆਲਾ, ਉਹੀ ਪੁੱਟ ਪੁੱਟ ਕੇ ਇੱਕ ਦੂਜੇ ਨੂੰ ਮਾਰਦੇ ਰਹੇ, ਲਹੂ ਲੁਹਾਨ ਕਰਦੇ ਰਹੇ, ਉੱਥੇ ਮਰ ਗਏ ਸਾਰੇ। ਆਖਰੀ ਚਿਰਾਗ ਯਾਦਵ ਕੁੱਲ ਦਾ ਇੱਕ ਰਹਿ ਗਿਆ, ਉਹ ਸੀ ਸ਼੍ਰੀ ਕ੍ਰਿਸ਼ਨ। ਕ੍ਰਿਸ਼ਨ ਜੀ ਜੰਗਲ ਦੇ ਵਿੱਚ ਜਾਂਦੇ ਸੀ ਮੱਝਾਂ ਚਾਰਨ, ਕ੍ਰਿਸ਼ਨ ਜੀ ਜਾਂਦੇ ਸੀ ਜੰਗਲ ਦੇ ਵਿੱਚ ਗਾਈਆਂ ਚਾਰਨ ਵਾਸਤੇ। ਰੱਬ ਦਾ ਭਾਣਾ ਐਸਾ, ਕ੍ਰਿਸ਼ਨ ਜੀ ਗਊਆਂ ਚਾਰਦੇ ਚਾਰਦੇ ਜੰਗਲ ਦੇ ਵਿੱਚ ਲੰਮੇ ਪਏ ਆ, ਤੇ ਲੰਮੇ ਪਤਾ ਕਿਵੇਂ ਪਏ? ਲੱਤ ਦੇ ਉੱਤੇ ਲੱਤ ਰੱਖ ਕੇ, ਲੱਤ ਦੇ ਉੱਤੇ ਲੱਤ ਰੱਖ ਕੇ ਹੁਣ ਲੰਮੇ ਪਏ ਆ। ਤੇ ਸਾਧ ਸੰਗਤ, ਕ੍ਰਿਸ਼ਨ ਜੀ ਦੇ ਪੈਰ ਦੇ ਵਿੱਚ ਪਦਮ ਸੀ, ਜਗਦਾ ਸੀ ਉਹ, ਜਦੋਂ ਧੁੱਪ ਦੀਆਂ ਕਿਰਨਾਂ ਪੈਂਦੀਆਂ ਸੀ ਜਗਦਾ ਸੀ, ਦੂਰੋਂ ਚਮਕਦਾ ਸੀ। ਉਹੀ ਉਹ ਸ਼ਿਕਾਰੀ ਆ ਗਿਆ ਜੀ, ਤੀਰ ਵਾਲਾ, ਜਿਸਨੇ ਤੀਰ ਦੇ ਅੱਗੇ ਉਹ ਨੁਸਤਰ ਲਾਈ ਹੈ, ਜੰਗਲ 'ਚ ਆ ਗਿਆ ਸ਼ਿਕਾਰ ਮਾਰਨ ਵਾਸਤੇ। ਉਹਨੇ ਦੂਰੋਂ ਵੇਖੀ, ਹਿਰਨ ਦੀ ਅੱਖ ਜਗਦੀ ਹੈ, ਕਿਤੇ ਹਿਰਨ ਕਿਤੇ ਬੈਠਾ ਹੋਇਆ, ਪਰ ਅਸਲ ਵਿੱਚ ਉਹ ਹਿਰਨ ਦੀ ਅੱਖ ਨਹੀਂ, ਉਹ ਸ਼੍ਰੀ ਕ੍ਰਿਸ਼ਨ ਜੀ ਦਾ ਪੈਰ ਹੈ ਜਿਸ ਦੇ ਵਿੱਚ ਪਦਮ ਚਮਕਦਾ ਹੈ। ਪਰ ਸ਼ਿਕਾਰੀ ਨੇ ਉਹੀ ਉਹ ਤੀਰ ਏਕ ਕੇ ਗੋਡੇ ਥੱਲੇ ਬੰਨ ਲਿਆ ਨਿਸ਼ਾਨਾ, ਉਹ ਸਮਝਦਾ ਹੁਣ ਹਿਰਨ ਦੀ ਅੱਖ ਆ। ਜਦੋਂ ਉਹਨੇ ਤੀਰ ਮਾਰਿਆ, ਕ੍ਰਿਸ਼ਨ ਜੀ ਦੇ ਪੈਰ 'ਚ ਜਾ ਵੱਜਿਆ। ਸ਼ਿਕਾਰੀ ਜਦੋਂ ਦੌੜ ਕੇ ਗਿਆ ਵੀ ਵੇਖਾਂ ਹਿਰਨ ਮਰ ਗਿਆ ਹੋਣਾ, ਜਦੋਂ ਜਾ ਕੇ ਤੱਕਿਆ, ਕ੍ਰਿਸ਼ਨ ਜੀ ਬੈਠੇ ਲਹੂ ਲੁਹਾਨ ਸਰੀਰ, ਪੈਰ 'ਚੋਂ ਖੂਨ ਦੇ ਫੁਹਾਰੇ ਛੁੱਟੇ ਹੈ। ਇਹਨੂੰ ਬੱਧਕ ਕਿਹਾ ਜਾਂਦਾ, ਬੱਧਕ ਸ਼ਿਕਾਰੀ, ਬੱਧਕ ਦਾ ਮਤਲਬ ਹੁੰਦਾ ਸ਼ਿਕਾਰੀ। ਕ੍ਰਿਸ਼ਨ ਜੀ ਦੇ ਕੋਲ ਗਿਆ, ਇਹਨੇ ਮੁਆਫ਼ੀ ਮੰਗੀ, ਜਾ ਕੇ ਖਿਮਾ ਮੰਗੀ ਵੀ ਭਗਵਾਨ ਮੇਰੇ ਤੋਂ ਗਲਤੀ ਹੋ ਗਈ। ਉਹ ਕਹਿੰਦੇ ਗਲਤੀ ਨਹੀਂ ਗਈ, ਆਹ ਜਿਹੜੀ ਨੁਸਤਰ ਇਹਦੇ ਅੱਗੇ ਲੱਗੀ ਆ ਤੀਰ ਦੇ, ਕਿੱਥੋਂ ਲਈ ਉਹ? ਉਹ ਕਹਿੰਦਾ ਜੀ ਇਹ ਤਾਂ ਮੱਛੀ 'ਚੋਂ ਨਿਕਲੀ ਸੀ। ਕ੍ਰਿਸ਼ਨ ਨੇ ਆਖਿਆ ਬਸ ਠੀਕ ਹੈ, ਉਹ ਜਿਹੜਾ ਦੁਰਵਾਸਾ ਰਿਸ਼ੀ ਨੇ ਬਚਨ ਆਖਿਆ ਸੀ ਉਹ ਸੱਚ ਹੋਣਾ, ਇਸੇ ਤੇਰੇ ਤੀਰ ਨਾਲ ਹੀ ਮੈਂ ਆਪਣਾ ਸਰੀਰ ਛੱਡ ਜਾਣਾ। ਉੱਥੇ ਕ੍ਰਿਸ਼ਨ ਜੀ ਜਿਹੜੇ, ਉਹਨਾਂ ਨੇ ਪ੍ਰਾਣ ਤਿਆਗ ਦਿੱਤੇ। ਇਹ ਜਿਹੜਾ ਇਲਾਕਾ ਸੀ, ਇਹ ਜਗਨਨਾਥਪੁਰੀ ਦਾ ਇਲਾਕਾ, ਜਿੱਥੇ ਕ੍ਰਿਸ਼ਨ ਜੀ ਦੀ ਯਾਦ 'ਚ ਜਗਨਨਾਥ ਮੰਦਰ ਉਸਾਰਿਆ ਗਿਆ, ਬਣਾਇਆ ਅਸਥਾਨ। ਉੱਤੇ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਬਚਨ ਫੁਰਮਾਨ ਕੀਤਾ, ਕਹਿੰਦੇ ਨਿੰਦਾ ਕੋਈ ਨਾ ਸਿੱਝਿਓ, ਇਉਂ ਵੇਦ ਉਗਟੇ। ਧਰਮ ਪੁਸਤਕਾਂ ਵੀ, ਵੇਦ ਸ਼ਾਸਤਰ ਵੀ ਇਹ ਦੱਸਦੇ ਨੇ ਕਿ ਨਿੰਦਾ ਨਾਲ ਕਿਸੇ ਨੇ ਵੀ ਜੀਵਨ ਕਾਮਯਾਬੀ ਵਾਲਾ ਨਹੀਂ ਜੀਵਿਆ। ਅਖੀਰਲੀ ਪੰਕਤੀ 'ਚ ਬਚਨ ਵਰਤੇ ਜਿਸ ਦੀ ਆਪਾਂ ਵਿਆਖਿਆ ਕਰ ਰਹੇ ਸੀ, ਦੁਰਬਾਸੇ ਨੇ ਸਰਾਪ ਦੇ ਯਾਦਵ ਸਭ ਤੱਟੇ। ਕਹਿਣ ਲੱਗੇ ਦੁਰਬਾਸਾ ਰਿਸ਼ੀ ਨੇ ਸਰਾਪ ਦੇ ਕੇ ਸਾਰੇ ਦੇ ਸਾਰੇ ਯਾਦਵ ਸੀ ਜਿਹੜੇ ਉਜਾੜ ਦਿੱਤੇ। ਪਰ ਉਹ ਯਾਦਵ ਕੁੱਲ ਦੇ ਨੌਜਵਾਨਾਂ ਨੇ ਦੁਰਬਾਸਾ ਰਿਸ਼ੀ ਦੀ ਨਿੰਦਿਆ ਕੀਤੀ ਵੀ ਤੂੰ ਆਪਣੇ ਆਪ ਨੂੰ ਬੜਾ ਵੱਡਾ ਰਿਸ਼ੀ ਸਮਝਦਾ। ਕਿਹਾ ਸੀ ਨਾ ਵੀ ਦੱਸ ਇਸ ਔਰਤ ਤੋਂ ਕੀ ਪੈਦਾ ਹੋਏਗਾ ਪੇਟ ਤੋਂ। ਪਰ ਸੀ ਉਹ ਲੜਕਾ, ਔਰਤ ਵਾਲੇ ਤੇ ਬਸਤਰ ਪਾਏ ਸੀ ਉਹਨੂੰ ਸਿਰਫ। ਭਾਈ ਗੁਰਦਾਸ ਜੀ ਕਹਿੰਦੇ ਇਸ ਲਈ ਨਿੰਦਿਆ ਕਰਕੇ ਕਿਸੇ ਨੇ ਸੰਸਾਰ ਵਿੱਚ ਕੁਝ ਨਹੀਂ ਖੱਟਿਆ। ਉਹ ਜਿਹੜਾ ਸ਼ਿਕਾਰੀ ਸੀ ਨਾ ਜਿਸ ਨੇ ਕ੍ਰਿਸ਼ਨ ਜੀ ਦੇ ਤੀਰ ਮਾਰਿਆ ਸੀ, ਜਦੋਂ ਉਹਨੇ ਖਿਮਾ ਮੰਗੀ, ਕ੍ਰਿਸ਼ਨ ਜੀ ਨੇ ਉਹਨੂੰ ਆਖਿਆ ਵੀ ਇਹ ਤਾਂ ਉਹ ਦੁਰਵਾਸਾ ਰਿਸ਼ੀ ਦੀ ਨਿੰਦਿਆ ਕੀਤੀ ਸੀ ਨੌਜਵਾਨਾਂ ਨੇ, ਉਹਦਾ ਫਲ ਮਿਲ ਗਿਆ ਵਾ, ਪਰ ਜਾ ਤੇਰਾ ਪਾਰ ਉਤਾਰਾ ਹੈ। ਉਸਨੂੰ ਤਾਰ ਦਿੱਤਾ ਸੀ, ਮੁਕਤ ਕਰ ਦਿੱਤਾ ਸੀ। ਇਸ ਲਈ ਨਿੰਦਿਆ ਕਿਸੇ ਦੀ ਨਹੀਂ ਕਰਨੀ, ਨਿੰਦਿਆ ਦਾ ਰਿਜ਼ਲਟ ਬੜਾ ਮਾੜਾ, ਨਿੰਦਿਆ ਦਾ ਸਿੱਟਾ ਬੜਾ ਮਾੜਾ। ਇਸ ਲਈ ਨਿੰਦਕ ਬੰਦਾ ਜਿਹੜਾ, ਨਿੰਦਿਆ ਕਰਨ ਵਾਲਾ, ਉਹ ਜੀਵਨ ਦੀ ਬਾਜੀ ਹਾਰ ਕੇ ਸੰਸਾਰ ਤੋਂ ਚਲੇ ਜਾਂਦਾ ਹੈ। ਵਾਰ 35 ਪੌੜੀ 6 ਵਿੱਚ ਪਵਿੱਤਰ ਪਾਵਨ ਬਚਨ, ਗੁਰੂ ਦੀ ਗਣਤ ਗਣਨ ਵਾਲਾ ਜਿਹੜਾ, ਉਹ ਸੰਸਾਰ ਜਗਤ ਵਿੱਚ ਕਿਵੇਂ ਗੁਰੂ ਨੂੰ ਬੁਰਾ ਭਲਾ ਬੋਲਣ ਵਾਲਾ, ਕੋਈ ਆਖਿਆ ਭੂਤਨਾ, ਕੋ ਕਹੇ ਬੇਤਾਲਾ, ਕਿਸ ਤਰ੍ਹਾਂ ਦੀ ਜ਼ਿੰਦਗੀ ਹੈ ਉਹਨਾਂ ਦੀ, ਦੱਸ ਰਹੇ ਨੇ ਭਾਈ ਗੁਰਦਾਸ ਜੀ। ਸਭ ਨਾਂ ਦੇ ਸਿਰ ਗੁੰਦੀਅਨ, ਗੰਜੀ ਗੁਰੜਾਵੈ, ਕੰਨ ਤਨੌੜੇ ਕਾਮਣੀ, ਬੂੜੀ ਬਰੜਾਵੈ, ਨੱਥਾਂ ਨੱਕ ਨਵੇਲੀਆਂ, ਨਕਟੀ ਨਾ ਸੁਖਾਵੈ, ਕੱਜਲ ਅੱਖੀ ਹਰਨਾਖੀਆਂ, ਕਾਣੀ ਕੁਰਲਾਵੈ, ਸਭਨਾ ਚਾਲ ਸੁਹਾਵੜੀ, ਲੰਗੜੀ ਲੰਗੜਾਵੈ, ਗਣਤ ਗਣੈ ਗੁਰਦੇਵ ਦੀ, ਤਿਸ ਦੁੱਖ ਵਿਹਾਵੈ, ਗਣਤ ਗਣੈ ਗੁਰਦੇਵ ਦੀ, ਤਿਸ ਦੁੱਖ ਵਿਹਾਵੈ। 5 ਪ੍ਰਮਾਣ ਦਿੱਤੇ ਭਾਈ ਗੁਰਦਾਸ ਜੀ ਨੇ, ਬੜੀਆਂ ਬੜੀਆਂ ਪਿਆਰੀਆਂ ਬਾਤਾਂ ਭਾਈ ਗੁਰਦਾਸ ਜੀ ਨੇ ਸਾਨੂੰ ਸਮਝਾਉਣ ਵਾਸਤੇ ਪਾਈਆਂ, ਕਿਤੇ ਬੰਦਾ ਸਮਝ ਜਾਏ। ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਐਸੇ ਪਿਆਰੇ ਅੰਮ੍ਰਿਤ ਬੋਲਿਆ, ਕਿਤੇ ਇੱਕ ਅੱਧ ਪੌੜੀ ਹੀ ਸਾਡੇ ਮਨ ਹਿਰਦੇ ਚ ਵਸ ਗਈ ਤਾਂ ਇਹ ਸਾਰੇ ਦੀ ਸਾਰੀ ਕੀਤੀ ਹੋਈ ਵਿਆਖਿਆ ਕਥਾ ਸਫਲ ਹੋ ਜਾਏਗੀ। ਇਹ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ। ਗੁਰੂ ਗ੍ਰੰਥ ਸਾਹਿਬ ਰੂਪੀ ਤਾਲੇ ਦੀ ਚਾਬੀ ਆ, ਇਹ ਖੁੱਲ ਜਾਣਾ ਤਾਲਾ ਇਹਦੇ ਨਾਲ, ਤੇ ਗੁਰੂ ਗ੍ਰੰਥ ਸਾਹਿਬ ਰੂਪੀ ਬਾਣੀ ਦਾ ਤਾਲਾ ਹੀ ਨਹੀਂ ਖੁੱਲਣਾ, ਇਹਦੇ ਨਾਲ ਤੁਹਾਡੇ ਅੰਦਰ ਦਾ ਤਾਲਾ ਵੀ ਖੁੱਲ ਜਾਏਗਾ, ਅੰਤਸ਼ਕਰਨ ਦਾ ਤਾਲਾ ਵੀ ਖੁੱਲ ਜਾਏਗਾ, ਗੁਰਮਤ ਦਾ ਗਿਆਨ, ਸ਼ਬਦ ਦਾ ਗਿਆਨ, ਗੁਰਸਿੱਖੀ ਦਾ ਗਿਆਨ ਹੋ ਜਾਏਗਾ। ਔਰ ਗੁਰਮੁਖ ਪਿਆਰੇ, ਜਿਹਨਾਂ ਗੁਰੂ ਪਿਆਰਿਆਂ ਨੇ ਇਹ ਉਦਮ ਉਪਰਾਲਾ ਕੀਤਾ ਆ ਸਾਰਾ ਕਿ ਸੰਗਤਾਂ ਤੱਕ ਭਾਈ ਗੁਰਦਾਸ ਜੀ ਦੀ ਵਿਆਖਿਆ ਜਾਵੇ, ਗੁਰਬਾਣੀ ਉਪਦੇਸ਼ ਸੰਸਥਾ ਵਾਲੇ ਸਾਰੇ ਗੁਰੂ ਪਿਆਰੇ ਵੀਰ ਭੈਣਾਂ, ਗੁਰੂ ਦੇ ਲਾਲ ਜਿਹੜੇ ਉਦਮ ਉਪਰਾਲਾ ਕਰ ਰਹੇ, ਧੰਨਵਾਦ ਕਰੋ ਉਹਨਾਂ ਦਾ, ਸ਼ੁਕਰਾਨਾ ਕਰੀਏ ਸਤਿਗੁਰੂ ਦਾ, ਸ਼ੁਕਰ ਕਰੀਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਕਿ ਦਾਤਾ ਤੁਸੀਂ ਇਹਨਾਂ ਗੁਰੂ ਪਿਆਰਿਆਂ ਨੂੰ ਸੇਵਾ ਦਾ ਚਾਓ ਬਖਸ਼ਿਸ਼ ਕੀਤਾ, ਸੇਵਾ ਵਾਲੀ ਭਾਵਨਾ ਇਹਨਾਂ ਦੇ ਅੰਦਰ ਪੈਦਾ ਕੀਤੀ ਹੈ। ਸਾਧ ਸੰਗਤ, ਇਹ ਕਹਿਣ ਤੋਂ ਮੈਂ ਰਹਿ ਨਹੀਂ ਸਕਦਾ ਕਿ ਐਡੇ ਐਡੇ ਪਿਆਰੇ ਬਚਨ ਭਾਈ ਗੁਰਦਾਸ ਜੀ ਨੇ ਜਿਹੜੇ ਆਖੇ ਆ ਔਰ ਬੇਅੰਤ ਸੰਗਤਾਂ ਤੱਕ ਪਹੁੰਚਦੇ ਕਰਨ ਗੁਰੂ ਪਿਆਰੇ, ਇਹ ਸੇਵਾ ਕਿਸੇ ਕਿਸੇ ਦੇ ਹਿੱਸੇ ਆਈ, ਸਤਿਗੁਰੂ ਪਾਤਸ਼ਾਹ ਰਹਿਮਤ ਕਰਕੇ ਇਹ ਸੇਵਾ ਲੈ ਰਹੇ। ਹੁਣ ਆ ਬਚਨ ਸੁਣਨੇ, ਭਾਈ ਗੁਰਦਾਸ ਜੀ ਨੇ ਇਸ ਪੌੜੀ ਵਿੱਚ ਪੰਜ ਉਦਾਹਰਣਾਂ ਦਿੱਤੀਆਂ। ਕਾਹਦੀਆਂ? ਕਿ ਸਾਧ ਸੰਗਤ, ਜਿਹੜੇ ਗੁਰੂ ਦੀ ਨਿੰਦਿਆ ਕਰਦੇ ਆ ਉਹ ਦੁੱਖਾਂ ਦੇ ਵਿੱਚ ਹੀ ਦਿਨ ਕੱਟਦੇ ਆ। ਗੁਰੂ ਦੀ ਮਹਿਮਾ, ਗੁਰਸਿੱਖਾਂ ਦੀ ਮਹਿਮਾ, ਗੁਰਸਿੱਖੀ ਦੀ ਵਡਿਆਈ ਵੇਖ ਕੇ ਵੀ ਜਰ ਨਹੀਂ ਸਕਦੇ ਉਹ ਲੋਕ, ਤੇ ਸੜਦੇ ਨੇ, ਕਰਿੰਜਦੇ ਨੇ। ਆਪਣੇ ਪੱਲੇ ਆਤਮਿਕ ਗੁਣ ਹੈ ਕੋਈ ਨਹੀਂ, ਦੂਜਿਆਂ ਵੱਲ ਵੇਖ ਕੇ ਆਪਣੇ ਆਪ ਅੰਦਰ ਸੜਿਆਂਦ ਪੈਦਾ ਕਰਦੇ ਨੇ, ਨਿੰਦਿਆ ਰੂਪੀ, ਈਰਖਾ ਰੂਪੀ ਸੜਿਆਂਦ। ਤੇ ਕੈਸਾ ਜੀਵਨ ਹੈ ਉਹਨਾਂ ਨਿੰਦਕਾਂ ਦਾ? ਸਭ ਨਾਂ ਦੇ ਸਿਰ ਗੁੰਦੀਆਂ, ਗੰਜੀ ਗੁਰੜਾਵੇ। ਗੁਰੜਾਵੇ ਦਾ ਅਰਥ ਹੁੰਦਾ ਗੁੜਗੁੜ ਕਰਨਾ, ਜਿਵੇਂ ਦਾਸ ਨੇ ਬੇਨਤੀ ਕੀਤੀ ਕਿ ਅੰਦਰ ਸੜਿਆਂਦ ਪੈਦਾ ਕਰਨਾ, ਈਰਖਾ ਪੈਦਾ ਕਰਨੀ। ਸਭਨਾਂ ਦੇ ਸਿਰ ਗੁੰਦੀਆਂ, ਕਹਿੰਦੇ ਜਿਨ੍ਹਾਂ ਦੇ ਸਿਰ ਦੇ ਉੱਤੇ ਕੇਸ ਆ, ਸੋਹਣੇ ਵਾਲ ਆ, ਤੇ ਸਾਧ ਸੰਗਤ ਉਹ ਆਪਣੇ ਸਿਰ, ਉਹ ਜਿਹੜੀਆਂ ਇਸਤਰੀਆਂ ਗੁੰਦਦੀਆਂ, ਐਂ ਗੁੱਤਾਂ ਕਰਦੀਆਂ, ਜੂੜੇ ਕਰਦੀਆਂ, ਸੋਹਣੀਆਂ ਲੱਗਦੀਆਂ। ਕਹਿਣ ਲੱਗੇ ਸਭਨਾਂ ਦੇ ਸਿਰ ਗੁੰਦੀਆਂ, ਗੰਜੀ ਗੁਰੜਾਵੇ। ਪਰ ਜਿਹਦੇ ਸਿਰ ਦੇ ਉੱਤੇ ਵਾਲ ਹੈ ਨਹੀਂ, ਗੰਜੀ ਆ, ਕਹਿੰਦੇ ਉਹ ਵੇਖ ਵੇਖ ਕੇ ਨਾ ਸਾਰਿਆਂ ਵੱਲ ਆਪਣੇ ਮਨ ਵਿੱਚ ਗੁਰੜਾਉਂਦੀ ਹੈ, ਭਾਵ ਗੁੜ ਗੁੜ ਕਰਦੀ। ਗੁੜ ਗੁੜ ਕਰਦੀ ਦਾ ਮਤਲਬ ਦੁਖੀ ਹੁੰਦੀ, ਕਰਿੱਜਦੀ ਹੈ, ਸੜਦੀ ਹੈ। ਪਰ ਹੁਣ ਦੂਜਿਆਂ ਦਾ ਕੀ ਕਸੂਰ ਹੈ? ਦੂਸਰਿਆਂ ਦੇ ਸਿਰ ਤੇ ਕੇਸ ਹੈ, ਉਹਨਾਂ ਨੂੰ ਮਾਲਕ ਨੇ ਦਿੱਤੇ ਆ, ਇਸ ਕਰਕੇ ਭਾਈ ਉਹਨਾਂ ਵੱਲ ਵੇਖ ਕੇ ਸੜਨ ਦਾ ਕੀ ਫਾਇਦਾ? ਕਹਿੰਦੇ ਜਿਸ ਦੇ ਸਿਰ ਪਰ ਵਾਲ ਨਹੀਂ, ਉਹ ਹੋਰ ਨਾ ਸਭਨਾਂ ਦੇ ਸਿਰ ਗੁੰਦੀ ਦੇ ਵੇਖ ਕੇ ਆਪਣੇ ਮਨ ਹੀ ਮਨ ਸੜਦੀ, ਦੁਖੀ ਹੁੰਦੀ ਹੈ। ਦੂਸਰੀ ਪੰਕਤੀ ਵਿੱਚ ਫਿਰ ਦੱਸਦੇ ਨੇ, ਕੰਨ ਤਨੌੜੇ ਕਾਮਣੀ, ਬੂੜੀ ਬਰੜਾਵੇ। ਬੱਚੀ, ਜਿਸ ਦੇ ਕੰਨ ਨਹੀਂ ਉਹਨੂੰ ਬੱਚੀ ਕਹਿੰਦੇ ਆ। ਕਈ ਬੱਬੇ ਨੂੰ ਔਂਕੜ ਲਾ ਕੇ ਵੀ ਬੋਲਦੇ ਨੇ ਬੁੱਚੀ, ਕਿ ਜਿਸ ਦੇ ਕੰਨ ਨਹੀਂ। ਕਹਿਣ ਲੱਗੇ ਉਹ ਇਸਤਰੀ ਬਾਕੀ ਸਹੇਲੀਆਂ ਵੱਲ ਜਦੋਂ ਤੱਕਦੀ ਹੈ ਕਿ ਸਾਰੀਆਂ ਸਹੇਲੀਆਂ ਦੇ ਕੰਨ ਨੇ, ਤੇ ਉਹਨਾਂ ਕੰਨਾਂ ਵਿੱਚ ਬੜੇ ਬੜੇ ਸੋਹਣੇ ਉਹਨਾਂ ਨੇ ਗਹਿਣੇ ਪਾਏ, ਕਾਂਟੇ ਪਾਏ ਆ ਕਿਸੇ ਨੇ, ਕਿਸੇ ਨੇ ਵਾਲੀਆਂ ਪਾਈਆਂ, ਕਿਸੇ ਨੇ ਕੋਈ ਬੁੰਦੇ ਪਾਏ ਆ। ਪਰ ਕਹਿੰਦੇ ਉਹ ਆਪਣੇ ਮਨ ਦੇ ਵਿੱਚ ਜਿਹੜੀ ਬੁੱਚੀ ਆ ਕੰਨਾਂ ਤੋਂ ਬਿਨਾਂ, ਆਪਣੇ ਮਨ ਦੇ ਅੰਦਰ ਹੀ ਬੁੜ ਬੁੜ ਕਰਦੀ ਹੈ, ਕੁੜਦੀ ਆਪਣੇ ਅੰਦਰ, ਕਰਿੱਜਦੀ ਹੈ, ਦੁਖੀ ਹੁੰਦੀ ਹੈ ਦੂਸਰੀਆਂ ਵੱਲ ਵੇਖ ਕੇ। ਨੱਕਾਂ ਨੱਕ ਨਵੇਲੀਆਂ, ਨਕਟੀ ਨਾ ਸੁਖਾਵੇ। ਕਹਿਣ ਲੱਗੇ ਜਿਹੜੀਆਂ ਹੁਣ ਸੋਹਣੇ ਨੱਕਾਂ ਵਾਲੀਆਂ, ਨੱਥਾਂ ਨੱਕ ਨਵੇਲੀਆਂ, ਕਹਿੰਦੇ ਆਪਣੇ ਨੱਕ ਦੇ ਵਿੱਚ ਉਹਨਾਂ ਨੇ ਸੋਹਣੀਆਂ ਨੱਥਾਂ ਪਾਈਆਂ, ਤੇ ਜਿਹੜੀ ਨੱਕ ਵੱਡੀ ਹੈ, ਜਿਸ ਦਾ ਨੱਕ ਹੀ ਨਹੀਂ, ਭਾਈ ਗੁਰਦਾਸ ਜੀ ਕਹਿੰਦੇ ਉਹ ਹੁਣ ਸੁੱਖ ਨਹੀਂ ਪਾਉਂਦੀ, ਭਾਵ ਖੁਸ਼ੀ ਨਹੀਂ ਹੈ, ਅੰਦਰੋਂ ਦੁਖੀ ਹੈ। ਉਹਨਾਂ ਵੱਲ ਵੇਖ ਕੇ ਖੁਸ਼ ਨਹੀਂ ਹੁੰਦੀ ਵੀ ਸੋਹਣੀਆਂ ਲੱਗਦੀਆਂ ਇਹ, ਇਹਨਾਂ ਦੇ ਨੱਕਾਂ 'ਚ ਨੱਥਾਂ ਪਾਈਆਂ ਬੜੀਆਂ ਪਿਆਰੀਆਂ ਲੱਗਦੀਆਂ। ਕਹਿੰਦੇ ਜਿਹੜੀ ਨੱਕ ਵੱਢੀ ਆ ਉਹ ਹੁਣ ਸਿਖਾਉਂਦੀ ਨਹੀਂ, ਭਾਵ ਉਹਨਾਂ ਵੱਲ ਵੇਖ ਕੇ ਸੁਖੀ ਨਹੀਂ ਹੁੰਦੀ, ਖੁਸ਼ ਨਹੀਂ ਹੁੰਦੀ, ਉਹਨਾਂ ਵੱਲ ਵੇਖ ਕੇ ਆਪਣੇ ਮਨ 'ਚ ਕੁੜਦੀ ਹੈ, ਦੁਖੀ ਹੈ। ਕੱਜਲ ਅੱਖੀ ਹਰਨਾਖੀਆਂ ਕਾਣੀ ਕੁਰਲਾਵੈ, ਅੱਖੋਂ ਕਾਣੀ, ਕਹਿੰਦੇ ਸੋਹਣੀਆਂ ਅੱਖਾਂ ਵਾਲੀਆਂ ਜਿਹੜੀਆਂ ਉਹਨਾਂ ਦੀਆਂ ਅੱਖਾਂ 'ਚ ਕੱਜਲ ਪਿਆ ਆ, ਪਰ ਜਿਹੜੀ ਅੱਖੋਂ ਕਾਣੀ ਆ ਉਹ ਕੁਰਲਾਉਂਦੀ ਆ, ਦੁਖੀ ਹੁੰਦੀ ਹੈ। ਸਭਨਾ ਚਾਲ ਸੁਹਾਵਣੀ ਲੰਗੜੀ ਲੰਗੜਾਵੈ, ਸਾਰੀਆਂ ਇਸਤਰੀਆਂ ਐ ਜਿਨ੍ਹਾਂ ਦੀਆਂ ਲੱਤਾਂ ਸਹੀ ਸਲਾਮਤ ਆ ਦੋਵੇਂ, ਉਹ ਸੋਹਣੀ ਚਾਲ ਦੇ ਨਾਲ ਚੱਲਦੀਆਂ, ਪਰ ਜਿਹੜੀ ਲੰਗੜੀ ਹੈ ਉਹ ਲੰਗੜਾ ਲੰਗੜਾ ਕੇ ਤੁਰਦੀ ਆ, ਭਾਵ ਸਾਰੀਆਂ ਵਿੱਚ ਤੁਰਦੀ ਹੋਈ ਸ਼ੋਭਾ ਨਹੀਂ ਪਾਉਂਦੀ। ਅਖੀਰਲੀ ਪੰਕਤੀ 'ਚ ਤੱਤ ਦੀ ਗੱਲ ਦੱਸਦੇ ਨੇ, ਗਣਤ ਗਣੈ ਗੁਰਦੇਵ ਦੀ ਤਿਸ ਦੁੱਖ ਵਿਆਵੈ। ਇਸੇ ਤਰ੍ਹਾਂ ਸਾਧ ਸੰਗਤ, ਜਿਹੜੇ ਲੋਕ ਗੁਰੂ ਦੀ ਨਿੰਦਿਆ ਕਰਦੇ ਨੇ ਉਹ ਬਾਕੀ ਇਹਨਾਂ ਲੋਕਾਂ ਵਾਂਗ ਜਿਹੜੇ ਅਪਾਹਜ ਨੇ ਉਹਨਾਂ ਵਾਂਗੂ ਦੁੱਖ ਦੇ ਵਿੱਚ ਹੀ ਜ਼ਿੰਦਗੀ ਕੱਟਦੇ, ਦੁਖੀ ਹੋ ਕੇ ਸਾਰੇ ਦਾ ਸਾਰਾ ਜੀਵਨ ਗੁਜ਼ਾਰ ਦਿੰਦੇ ਆ। ਹੁਣ ਨਿੰਦਿਆ ਕਰਨ ਨਾਲ ਗੁਰੂ ਦਾ ਤੇ ਕੁਛ ਵੀ ਨਹੀਂ ਘਟਦਾ, ਇਹ ਧਿਆਨ ਰੱਖਣਾ। ਹੁਣ ਨਿੰਦਿਆ ਕਰਨ ਨਾਲ ਗੁਰੂ ਦਾ, ਸਤਿਗੁਰੂ ਜੀ ਦਾ ਤੇ ਕੁਝ ਵੀ ਨਹੀਂ ਘਟਦਾ, ਜਾਂ ਸ੍ਰੇਸ਼ਟ ਪੁਰਸ਼ ਨੇ ਜਿਹੜੇ ਸੰਤ ਜਨ ਨੇ ਬੰਦਗੀ ਵਾਲੇ ਨੇ, ਉਹਨਾਂ ਦੀ ਕੋਈ ਬੰਦਾ ਨਿੰਦਿਆ ਕਰੇ, ਰੱਬ ਦੇ ਪਿਆਰਿਆਂ ਦਾ ਤਾਂ ਕੁਝ ਨਹੀਂ ਵਿਗੜਦਾ, ਜੇ ਵਿਗੜਦਾ ਹੈ ਤਾਂ ਨਿੰਦਕ ਦਾ ਆਪਣਾ ਹੀ ਵਿਗੜਦਾ ਹੈ, ਕਿਉਂਕਿ ਨਿੰਦਿਆ ਕਰ ਕਰਕੇ ਦੂਜਿਆਂ ਦੇ ਪਾਪ ਧੋਈ ਜਾਂਦਾ ਤੇ ਸਾਧ ਸੰਗਤ ਆਪ ਸੰਸਾਰ ਜਗਤ ਦੇ ਵਿੱਚ ਠੋਕਰਾਂ ਖਾਂਦਾ ਤੇ ਅੰਦਰ ਕੁੜਦਾ ਸੜਦਾ। ਹੁਣ ਜਿਨ੍ਹਾਂ ਦੇ ਕੇਸਾਂ ਦੇ ਵਿੱਚ ਸਾਧ ਸੰਗਤ ਸੋਭਾ ਵਡਿਆਈ ਸਤਿਕਾਰ ਤੇ ਜਿਹੜੀ ਗੰਜੀ ਆ, ਹੁਣ ਉਹਨਾਂ ਦੀ ਨਿੰਦਿਆ ਕਰੇ ਕੇਸਾਂ ਵਾਲਿਆਂ ਦੀ, ਤੇ ਕੇਸਾਂ ਵਾਲਿਆਂ ਦਾ ਤੇ ਕੁਝ ਨਹੀਂ ਨਾ ਘਟ ਜਾਣਾ। ਜਿਹੜੀ ਗੰਜੀ ਆ ਉਹ ਕਹਿੰਦੀ ਵੀ ਮੇਰੀ ਗੁੱਤ ਨਹੀਂ, ਮੇਰਾ ਜੂੜਾ ਨਹੀਂ, ਪਰ ਦੁਖੀ ਆ, ਪਰ ਕੇਸਾਂ ਵਾਲਿਆਂ ਦਾ ਤੇ ਕੁਝ ਨਹੀਂ ਨਾ ਘਟ ਜਾਣਾ। ਜਿਸ ਦੇ ਕੰਨ ਨਹੀਂ, ਹੁਣ ਦੂਸਰਿਆਂ ਕੰਨਾਂ ਵਾਲੀਆਂ ਦੀ ਨਿੰਦਿਆ ਕਰੇ ਉਹ, ਤੇ ਕੰਨਾਂ ਵਾਲੀਆਂ ਦਾ ਤੇ ਕੁਝ ਨਹੀਂ ਨਾ ਘਟ ਜਾਣਾ। ਜਿਨ੍ਹਾਂ ਨੇ ਨੱਕ 'ਚ ਨੱਥਾਂ ਪਾਈਆਂ ਸੋਹਣੀਆਂ ਸੋਨੇ ਦੀਆਂ, ਤੇ ਜਿਹੜੀ ਨੱਕ ਵੱਢੀ ਆ ਉਹ ਦੂਸਰਿਆਂ ਦੀ ਨਿੰਦਿਆ ਕਰੇ, ਤੇ ਨਿੰਦਿਆ ਕਰਨ ਨਾਲ ਦੂਸਰਿਆਂ ਦਾ ਕੀ ਘਟ ਜੇ? ਜਿਨ੍ਹਾਂ ਔਰਤਾਂ ਨੇ ਅੱਖਾਂ ਦੇ ਵਿੱਚ ਕੱਜਲ ਪਾਇਆ, ਪਰ ਜਿਹੜੀ ਕਾਣੀ ਔਰਤ ਹੈ ਉਹ ਹੁਣ ਉਹਨਾਂ ਨੇਤਰਾਂ ਵਾਲੀਆਂ ਦੀ ਨਿੰਦਿਆ ਕਰੇ, ਤੇ ਨੇਤਰਾਂ ਵਾਲੀਆਂ ਦਾ ਕੁਝ ਵਿਗਾੜ ਤੇ ਨਹੀਂ ਦਊਗੀ। ਸੋਹਣੀ ਚਾਲ ਨਾਲ ਤੁਰਨ ਵਾਲੀਆਂ ਔਰਤਾਂ ਜਿਹੜੀਆਂ, ਉਹਨਾਂ 'ਚ ਇੱਕ ਲੰਗੜੀ ਹੋਵੇ ਤੇ ਲੰਗੜੀ ਜਿਹੜੀ ਉਹ ਦੂਸਰਿਆਂ ਦੀ ਨਿੰਦਿਆ ਕਰੇ, ਉਹਨਾਂ ਦਾ ਕੀ ਵਿਗਾੜ ਦੇਗੀ? ਇਸੇ ਤਰ੍ਹਾਂ ਸਾਧ ਸੰਗਤ, ਗੁਰੂ ਦੀ ਨਿੰਦਿਆ, ਗੁਰੂ ਦੇ ਪਿਆਰਿਆਂ ਦੀ ਨਿੰਦਿਆ, ਗੁਰੂ ਨੂੰ ਕੋਈ ਬੁਰਾ ਆਖਣਾ ਜਾਂ ਗੁਰੂ ਦੇ ਸਿੱਖਾਂ ਨੂੰ ਬੁਰਾ ਆਖਣਾ, ਗੁਰੂ ਦੇ ਸਿੱਖਾਂ ਦਾ ਤੇ ਨੁਕਸਾਨ ਕੋਈ ਨਹੀਂ ਹੋ ਸਕਦਾ, ਗੁਰੂ ਦਾ ਕੁਝ ਨਹੀਂ ਵਿਗੜ ਸਕਦਾ, ਪਰ ਨਿੰਦਕ ਬੰਦਾ ਜਿਹੜਾ ਉਹ ਆਪ ਜ਼ਰੂਰ ਪਾਪਾਂ ਦੀਆਂ ਪੰਡਾਂ ਚੁੱਕ ਲੈਂਦਾ, ਆਪ ਜੀਵਨ ਦੀ ਬਾਜੀ ਹਾਰ ਕੇ ਸੰਸਾਰ ਤੋਂ ਕੂਚ ਕਰ ਜਾਂਦਾ ਹੈ।